ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਪਹੁੰਚ ਚੁੱਕੇ ਨੇ। ਇੱਧਰ ਚੰਦੋ ਦੁਸ਼ਟ ਬੜਾ ਖੁਸ਼ ਹੈ ਕਿ ਮੈਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਗਿਆ, ਹੁਣ ਵਿਆਹੁਤ ਬਣਾਉਣ ਲੱਗਾ ਕਿ ਗੁਰੂ ਹਰਗੋਬਿੰਦ ਜੀ ਨੂੰ ਕਿਲੇ ਦੇ ਵਿੱਚ ਕਿਵੇਂ ਖਤਮ ਕੀਤਾ ਜਾਵੇ। ਇਹ ਇੱਕ ਕੋਤਵਾਲ ਨੂੰ ਪੱਤਰਿਕਾ ਲਿਖਦਾ ਹੈ ਔਰ ਉਸ ਪੱਤਰਿਕਾ ਵਿੱਚ ਲਿਖਦਾ ਹੈ ਕਿ ਮੈਂ ਇੱਕ ਬੰਦਾ ਤੇਰੇ ਕੋਲ ਭੇਜ ਰਿਹਾ, ਇਹ ਇੱਕ ਪੁਸ਼ਾਕ ਤਿਆਰ ਕਰੇਗਾ, ਉਹ ਪੁਸ਼ਾਕ ਨੂੰ ਬਹੁਤ ਭਿਆਨਕ ਜ਼ਹਿਰ ਜਿਹੜਾ ਉਹ ਲਾ ਦੇਣਾ ਹੈ। ਆਪਣੇ ਹੱਥੀ ਲੈ ਕੇ ਜਾ ਕੇ ਗੁਰੂ ਸਾਹਿਬ ਜੀ ਨੂੰ ਭੇਟ ਕਰਦੇ ਆ, ਕਹਿਣਾ ਕਿ ਬਾਦਸ਼ਾਹ ਨੇ ਤੁਹਾਡੇ ਪਹਿਨਣ ਵਾਸਤੇ ਭੇਜੀ ਹੈ। ਤੇ ਜਦੋਂ ਉਹ ਪੁਸ਼ਾਕ ਪਹਿਨਣਗੇ ਉਹ ਐਸੀ ਭਿਆਨਕ ਜ਼ਹਿਰ ਜਿਹਦੇ ਨਾਲ ਉਹਨਾਂ ਦੀ ਤੁਰਤ ਮੌਤ ਹੋ ਜਾਏਗੀ। ਮੈਂ ਤੈਨੂੰ ਬਾਦਸ਼ਾਹ ਕੋਲੋਂ ਸਨਮਾਨ ਕਰਾਵਾਂਗਾ, ਮਾਇਆ ਵੀ ਦੇਵਾਂਗਾ, ਤੈਨੂੰ ਆਪਣਾ ਖਾਸ ਮਿੱਤਰ ਬਣਾ ਲਵਾਂਗਾ, ਤੇਰੇ ਅਹੁਦੇ ਵਿੱਚ ਵਾਧਾ ਕਰ ਦਿਆਂਗਾ। ਇਸ ਪ੍ਰਕਾਰ ਦੇ ਨਾਲ ਲਿਖਿਆ ਪੱਤਰਿਕਾ ਦੇ ਵਿੱਚ। ਪੱਤਰਿਕਾ ਲੈ ਕੇ ਉਹ ਆਦਮੀ ਪਹੁੰਚਿਆ ਗਵਾਲੀਅਰ ਦੇ ਕਿਲੇ ਵਿੱਚ। ਹਰਿਦਾਸ ਇਸ ਕੋਤਵਾਲ ਨੂੰ ਜਦੋਂ ਪੱਤਰਿਕਾ ਦਿੱਤੀ, ਕੋਤਵਾਲ ਨੇ ਪੱਤਰਿਕਾ ਪੜ੍ਹੀ ਹੈ, ਵੇਖ ਕੇ ਉਸੇ ਵੇਲੇ ਤੁਰਤ ਚੱਲ ਕੇ ਗਿਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ। ਕਹਿਣ ਲੱਗਾ, ਸਤਿਗੁਰੂ ਜੀ, ਬਾਦਸ਼ਾਹ ਤੇ ਕੋਈ ਸਾੜ ਸਤੀ ਨਹੀਂ ਆਈ, ਇੱਥੇ ਕੇਵਲ ਤੇ ਕੇਵਲ ਇਹ ਚੰਦੋ ਦੁਸ਼ਟ ਦਾ ਰਚਿਆ ਹੋਇਆ ਸਾਰਾ ਪ੍ਰਪੰਚ ਹੈ, ਇਹ ਛਲ ਫਰੇਬ ਉਹਨੇ ਕਰਕੇ ਤੁਹਾਨੂੰ ਕਿਲੇ ਵਿੱਚ ਭੇਜਿਆ। ਉਹ ਪੱਤਰਿਕਾ ਗੁਰੂ ਸਾਹਿਬ ਜੀ ਨੂੰ ਪੜ੍ਹ ਕੇ ਸੁਣਾਈ। ਗੁਰੂ ਸਾਹਿਬ ਜੀ ਸੁਣ ਕੇ ਕਹਿਣ ਲੱਗੇ, ਪਾਪੀ ਦਾ ਸਮਾਂ ਨੇੜੇ ਪਹੁੰਚ ਚੁੱਕਾ, ਭੈੜੀ ਮੌਤ ਮਰੇਗਾ। ਪਰ ਉਹ ਜਿਹੜਾ ਗਿਆ ਹੋਇਆ ਭੇਜਿਆ ਹੋਇਆ ਆਦਮੀ ਸੀ ਚੰਦੂ ਦਾ, ਉਹਨੂੰ ਵਾਪਸ ਭੇਜ ਦਿੱਤਾ ਕੋਤਵਾਲ ਨੇ। ਹਰਿਦਾਸ ਨੇ ਕਹਿਣ ਲੱਗਾ, ਤੂੰ ਆਪਣਾ ਭਲਾ ਚਾਹੁੰਦਾ, ਵਾਪਸ ਚਲਾ ਜਾ, ਮੈਂ ਇਹ ਪਾਪ ਨਹੀਂ ਕਰਾਂਗਾ। ਉਸ ਆਦਮੀ ਨੇ ਆ ਕੇ ਚੰਦੂ ਨੂੰ ਦੱਸਿਆ ਸਾਰਾ ਬਿਰਤਾਂਤ। ਚੰਦੂ ਸੁਣ ਕੇ ਬੜਾ ਦੁਖੀ ਹੋਇਆ। ਹੁਣ ਸਭਾ ਦੇ ਵਿੱਚ ਵਜ਼ੀਰਾਂ ਨੂੰ ਧਨ ਦੇ ਕੇ ਇਹਨੇ ਆਪਣੇ ਵੱਲ ਕਰਨੇ ਆ ਕਿ ਬਾਦਸ਼ਾਹ ਨੂੰ ਕਦੀ ਵੀ ਯਾਦ ਨਹੀਂ ਆਉਣ ਦੇਣੀ ਗੁਰੂ ਸਾਹਿਬ ਦੀ, ਜੇ ਬਾਦਸ਼ਾਹ ਕਦੀ ਯਾਦ ਵੀ ਕਰੇ ਤੇ ਉਹਦੀ ਮੱਤ ਫੇਰ ਦੇਣੀ ਹੈ। ਕਹਿਣਾ, ਬਾਦਸ਼ਾਹ ਜੀ, ਗੁਰੂ ਹਰਗੋਬਿੰਦ ਜੀ ਕਿਲੇ ਵਿੱਚ ਤੇਰੇ ਲਈ ਸਿਮਰਨ ਕਰ ਰਹੇ ਨੇ ਤਾਂ ਤੂੰ ਸੁਖੀ ਹੈ। ਇਸ ਪ੍ਰਕਾਰ ਦੇ ਨਾਲ ਸਾਰਿਆਂ ਨੂੰ ਆਪਣੇ ਨਾਲ ਮਿਲਾਇਆ। ਔਰ ਉਧਰ ਗੁਰੂ ਕੇ ਸਿੱਖ ਬੜੇ ਇਸ ਗੱਲ ਨੂੰ ਲੈ ਕੇ ਚਿੰਤਤ ਹੋਏ ਕਿ 40 ਦਿਨ ਦਾ ਸਮਾਂ ਬੀਤ ਚੁੱਕਾ ਹੈ, ਬਾਦਸ਼ਾਹ ਦਾ ਕੋਈ ਸੁਨੇਹਾ ਨਹੀਂ ਆਇਆ, ਇਹ ਗੱਲ ਤਾਂ ਉਹ ਨਾ ਹੋਵੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਲਾਹੌਰ ਬੁਲਾ ਕੇ ਇਹਨਾਂ ਨੇ ਸ਼ਹੀਦ ਕਰ ਦਿੱਤਾ। ਕਿਤੇ ਐਸਾ ਨਾ ਮਨ ਵਿੱਚ ਸੋਚ ਕਰਕੇ ਬੈਠੇ ਹੋਣ, ਕੋਈ ਯਤਨ ਕਰਨਾ ਚਾਹੀਦਾ ਹੈ। ਆਪਸ ਵਿੱਚ ਮਿਲਕ ਬੈਠ ਕੇ ਵਿਚਾਰਾਂ ਕਰ ਰਹੇ ਹਨ। ਇਧਰੋਂ ਗੁਰੂ ਘਰ ਦੇ ਅਨਨ ਪਿਆਰੇ ਸੇਵਕ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਜਿਹੜੇ ਮਾਤ ਗੰਗਾ ਜੀ ਦਾ ਹੁਕਮ ਪਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗਵਾਲੀਅਰ ਦੇ ਕਿਲੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਖਬਰਸਾਰ ਲੈਣ ਵਾਸਤੇ ਪਹੁੰਚੇ, ਸਿੱਖਾਂ ਨਾਲ ਮਿਲਾਪ ਹੋਇਆ ਤੇ ਕਿਵੇਂ ਅੱਗੇ ਸਾਰੀ ਆਪਣੀ ਵਾਰਤਾ ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ ਆਦਿਕ ਸਿੱਖ ਬਾਬਾ ਬੁੱਢੀ ਜਾਂ ਬੁੱਢਾ ਜੀ ਨਾਲ ਮਿਲ ਕੇ ਸਾਂਝੀ ਕਰਦੇ ਨੇ। ਆਓ, ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਸ ਸੇਵਾ ਇਤ ਮੈਂ ਚੱਲ ਆਇਓ।
ਬਾਬਾ ਬੁੱਢਾ ਜੀ ਜਦੋਂ ਇਹਨਾਂ ਪੰਜਾਂ ਸਿੰਘਾਂ ਨੂੰ ਮਿਲੇ, ਇਹਨਾਂ ਨੇ ਬਾਬਾ ਬੁੱਢਾ ਜੀ ਨੂੰ ਨਮਸਕਾਰ ਕੀਤੀ, ਬਿਠਾਇਆ ਤੇ ਦੱਸਣਾ ਕੀਤਾ ਸਾਰਾ ਹਾਲ। ਸੁਣ ਕਰਕੇ ਬਾਬਾ ਬੁੱਢਾ ਜੀ ਕਹਿਣ ਲੱਗੇ, ਇਹ ਸੇਵਾ ਕਰਨ ਵਾਸਤੇ ਮੈਂ ਚੱਲ ਕੇ ਇੱਥੇ ਆਇਆ।
ਮਾਤ ਬਾਤ ਕੋ ਨੇ ਉਲਟਾਇਓ।
ਮਾਤਾ ਜੀ ਨੇ ਮੈਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਬਾਬਾ ਬੁੱਢਾ ਜੀ, ਤੁਸੀਂ ਜਾਓ ਗਵਾਲੀਅਰ, ਪਰ ਉੱਥੇ ਪਹੁੰਚ ਕਰਕੇ ਜਿਵੇਂ ਵੀ ਯਤਨ ਹੋ ਸਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਕਿਲੇ ਤੋਂ ਬਾਹਰ ਲੈ ਕੇ ਆਉਣਾ ਕਰੋ। ਉਹਨਾਂ ਦੇ ਕਹੇ ਹੋਏ ਜਿਹੜੇ ਬਚਨ ਨੇ, ਮਾਤਾ ਜੀ ਦਾ ਜਿਹੜਾ ਹੁਕਮ ਹੈ, ਉਹ ਅਸੀਂ ਉਲਟਾ ਨਹੀਂ ਸਕੇ।
ਸੁਣ ਜੇਠਾ ਬੋਲਿਓ ਤੁਮ ਸਿਆਣੇ।
ਇਹ ਗੱਲ ਸੁਣ ਕੇ ਭਾਈ ਜੇਠਾ ਜੀ ਬੋਲੇ, ਕਹਿਣ ਲੱਗੇ, ਬਾਬਾ ਬੁੱਢਾ ਜੀ, ਤੁਸੀਂ ਬਹੁਤ ਸਿਆਣੇ, ਬੜੇ ਪ੍ਰਵੀਨ ਹੋ, ਬਹੁਤ ਸਿਆਣੇ ਹੋ।
ਉੱਚਤੇ ਉਪਾਉ ਕੌਣ ਬਿਠਾਨੇ।
ਹੁਣ ਕਿਹੜਾ ਉੱਚਿਤ ਉਪਾਅ ਬਣਦਾ, ਉਹ ਕਿਹੜਾ ਯਤਨ ਕੀਤਾ ਜਾਵੇ, ਕਿਹੜਾ ਉਪਾਅ ਕੀਤਾ ਜਾਵੇ ਜਿਸ ਨਾਲ ਸਤਿਗੁਰੂ ਪਾਤਸ਼ਾਹ ਜੀ ਕਿਲੇ ਵਿੱਚੋਂ ਬਾਹਰ ਆ ਜਾਣ। ਤੁਸੀਂ ਬਹੁਤ ਸਿਆਣੇ ਹੋ, ਇਸ ਕਰਕੇ ਆਪ ਜੀ ਦੱਸੋ ਕਿ ਉਹ ਕਿਹੜਾ ਯਤਨ ਕੀਤਾ ਜਾਵੇ।
ਨਿਜ ਸੰਵਾਦ ਸੁਣਾਏ ਸੁਦੀਨਾ,
ਜਿਹੜੀ ਇਹਨਾਂ ਦੀ ਆਪਸੀ ਵਾਰਤਾਲਾਪ ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ ਆਦਿਕ ਪੰਜਾਂ ਸਿੱਖਾਂ ਨੇ ਮਿਲ ਕੇ ਜਿਹੜੀ ਪਹਿਲਾਂ ਵਿਉਂਤ ਬਣਾ ਰਹੇ ਸਨ, ਜਿਹੜਾ ਉਪਾਅ ਸੋਚ ਰਹੇ ਸੀ, ਯਤਨ ਕਰ ਰਹੇ ਸੀ, ਉਹ ਸਾਰੀ ਜਿਹੜੀ ਆਪਸੀ ਵਾਰਤਾਲਾਪ ਬਾਬਾ ਬੁੱਢਾ ਜੀ ਨੂੰ ਦੱਸੀ ਹੈ।
ਤੁਮ ਆਗੇ ਅਮ ਐਸੇ ਕੀ ਨਾ,
ਕਹਿਣ ਲੱਗੇ ਕਿ ਇਸ ਪ੍ਰਕਾਰ ਦੇ ਨਾਲ ਤੁਮ ਆਗੇ, ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਆਪਸ ਵਿੱਚ ਮਿਲ ਬੈਠ ਕੇ ਆਹ ਵਿਚਾਰ ਆਹ ਯਤਨ ਕਰਨ ਬਾਰੇ ਸੋਚ ਰਹੇ ਸੀ।
ਨਹੀਂ ਰਜਾਏ ਗੁਰੂ ਤੇ ਲੀਨੀ,
ਪਰ ਅਸੀਂ ਜਦੋਂ ਆਪਸ ਵਿੱਚ ਮਿਲ ਕੇ ਸਲਾਹ ਮਸ਼ਵਰਾ ਕੀਤਾ ਕਿ ਕੋਈ ਕਰਾਮਾਤ ਕੋਈ ਸ਼ਕਤੀ ਵਰਤ ਕੇ ਬਾਦਸ਼ਾਹ ਨੂੰ ਡਰਾਇਆ ਜਾਏ ਜਿਹਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਕਿਲੇ ਚੋਂ ਬਾਹਰ ਆ ਜਾਣ, ਪਰ ਇਹ ਸਾਰਾ ਕੁਝ ਕਰਨ ਦੇ ਲਈ ਅਸੀਂ ਸਤਿਗੁਰੂ ਜੀ ਦੇ ਕੋਲੋਂ ਆਗਿਆ ਨਹੀਂ ਲਈ।
ਯਾਂ ਤੇ ਮਸਲਤ ਭੀ ਸਭ ਇਨੀ,
ਉਹ ਜਿਹੜੀ ਸਾਡੀ ਮਸਲਤ ਸੀ, ਸਾਡੀ ਸਲਾਹ ਮਸ਼ਵਰਾ ਸੀ, ਉਹ ਨਿਸਫਲ ਹੋ ਗਿਆ। ਜਦੋਂ ਅਸੀਂ ਯਤਨ ਤਾਂ ਉਪਾਅ ਤਾਂ ਸੋਚ ਲਿਆ ਵੀ ਇਸ ਤਰ੍ਹਾਂ ਕੀਤਾ ਜਾਵੇ, ਪਰ ਗੁਰੂ ਸਾਹਿਬ ਜੀ ਦੀ ਆਗਿਆ ਨਹੀਂ ਸੀ, ਗੁਰੂ ਸਾਹਿਬ ਜੀ ਕੋਲੋਂ ਆਗਿਆ ਨਹੀਂ ਲਈ, ਇਸ ਕਰਕੇ ਉਹ ਕੀਤੀ ਹੋਈ ਸਾਡੀ ਜਿਹੜੀ ਸਲਾਹ ਉਹ ਨਿਸਫਲ ਚਲੀ ਗਈ।
ਤੁਮ ਅਰ ਗੁਰ ਮੈਂ ਭੇਦ ਨਕੋ,
ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ। ਹਰੇ ਵਾਹਿਗੁਰੂ, ਪਰਮੇਸ਼ਰ ਗੁਰੂ ਤੇ ਗੁਰੂ ਕਾ ਸੇਵਕ ਉਹ ਇੱਕੋ ਹੀ ਉਹਦਾ ਰੂਪ ਹੋ ਜਾਂਦਾ ਹੈ। ਇਸ ਕਰਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਤੁਹਾਡੇ ਵਿੱਚ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗੁਰੂ ਵਿੱਚ ਕੋਈ ਫਰਕ ਕੋਈ ਭੇਦ ਨਹੀਂ ਹੈ।
ਆਪ ਕਉ ਅਮਠਾਨੇ ਸੋ,
ਜਿਸ ਤਰ੍ਹਾਂ ਬਾਬਾ ਬੁੱਢਾ ਜੀ ਆਪ ਜੀ ਕਹੋਗੇ ਉਸੇ ਅਨੁਸਾਰ ਅਸੀਂ ਵਿਚਰਾਂਗੇ, ਉਸੇ ਅਨੁਸਾਰ ਕਰਾਂਗੇ।
ਬਿਨ ਅਜ਼ਮਤ ਹੋਈ ਨਾ ਛੁਟਕਾਰਾ,
ਇਹ ਅਸੀਂ ਵਿਚਾਰ ਲਿਆ ਚੰਗੀ ਤਰ੍ਹਾਂ ਮਿਲ ਬੈਠ ਕੇ ਕਿ ਹੁਣ ਕੋਈ ਕਰਾਮਾਤ ਕੋਈ ਸ਼ਕਤੀ ਵਿਖਾਏ ਬਿਨਾ ਜਿਹੜਾ ਹੈ ਇਹ ਛੁਟਕਾਰਾ ਨਹੀਂ, ਗੁਰੂ ਸਾਹਿਬ ਜੀ ਕਿਸੇ ਤਰੀਕੇ ਨਾਲ ਫਿਰ ਬਾਹਰ ਨਹੀਂ ਆ ਸਕਣਗੇ।
ਪਰਿਓ ਬਿਗਨ ਅਸ ਲਿਓ ਵਿਚਾਰਾ,
ਇਸ ਪ੍ਰਕਾਰ ਦੇ ਨਾਲ ਇਹ ਸਾਰੇ ਅਸੀਂ ਵਿਚਾਰ ਕਰ ਲਈ, ਆਹ ਜਿਹੜਾ ਵਿਘਨ ਵਿੱਚ ਪਿਆ ਹੈ।
ਜੇਕਰ ਤ੍ਰਾਸ ਪਾਏ ਉਰਸ਼ਾਓ,
ਜੇਕਰ ਬਾਦਸ਼ਾਹ ਨੂੰ ਡਰਾਇਆ ਜਾਵੇ, ਉਹਨੂੰ ਜਾ ਕੇ ਕੋਈ ਸ਼ਕਤੀ ਕੋਈ ਕਰਾਮਾਤ ਵਰਤ ਕੇ ਬਾਦਸ਼ਾਹ ਨੂੰ ਡਰ ਦਿੱਤਾ ਜਾਵੇ,
ਤੋ ਨਿਕਸਾਏ ਦੁਰਗ ਕੇ ਮਾਉ,
ਫਿਰ ਉਹ ਕਿਲੇ ਦੇ ਵਿੱਚੋਂ ਸਤਿਗੁਰੂ ਜੀ ਨੂੰ ਬਾਹਰ ਬੁਲਾ ਸਕਦਾ, ਉਸ ਤਰ੍ਹਾਂ ਨਹੀਂ ਉਹਨੇ ਬੁਲਾਉਣਾ। ਜੇ ਆਪਾਂ ਇਹ ਖਿਆਲ ਕਰੀਏ, ਸੋਚ ਰੱਖੀਏ ਕਿ ਬਾਦਸ਼ਾਹ ਆਪ ਬੁਲਾਵੇਗਾ, ਆਪ ਉਹਨੇ ਬੁਲਾਉਣਾ ਨਹੀਂ, ਉਹਨੂੰ ਡਰ ਦਿੱਤਾ ਜਾਵੇ, ਜਿਸ ਡਰ ਦੇ ਕਾਰਨ ਸਤਿਗੁਰੂ ਪਾਤਸ਼ਾਹ ਜੀ ਨੂੰ ਕਿਲੇ ਦੇ ਵਿੱਚੋਂ ਬਾਹਰ ਕੱਢ ਦੇਵੇ।
ਨਾ ਹੀ ਤਾਂ ਤਿਸ ਕੋ ਵਿਗੜਤ ਕਿਆ ਹੈ,
ਨਹੀਂ ਤਾਂ ਬਾਦਸ਼ਾਹ ਦਾ ਕੀ ਵਿਗੜਦਾ, ਬਾਦਸ਼ਾਹ ਆਪਣੇ ਮਹਿਲਾਂ ਵਿੱਚ ਸੁੱਖ ਦੇ ਨਾਲ ਬੈਠਾ, ਗੁਰੂ ਸਾਹਿਬ ਜੀ ਨੂੰ ਉੱਥੇ ਭੇਜ ਕੇ ਇਹਦੇ ਵਿੱਚ ਗੁਰੂ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿੱਚ ਰਹਿਣ ਨਾਲ ਬਾਦਸ਼ਾਹ ਦਾ ਕੁਝ ਵਿਗੜਦਾ ਨਹੀਂ।
ਗੁਰੂ ਬਿਠਾਈ ਨਚਿੰਤ ਪਿਆ ਹੈ,
ਉਹਨੇ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ, ਔਰ ਗੁਰੂ ਪਾਤਸ਼ਾਹ ਜੀ ਨੂੰ ਭੇਜ ਕੇ ਉਹ ਨਿਸ਼ਚਿੰਤ ਹੋ ਕੇ ਆਪਣੇ ਮਹਿਲਾਂ ਵਿੱਚ ਬੈਠਾ ਹੈ।
ਜੇ ਕਬ ਸਿਮਰੇ ਗੁਰ ਗੁਣ ਜਾਨ,
ਜੇ ਕਿਤੇ ਉਹਨੂੰ ਗੁਰੂ ਸਾਹਿਬ ਦੀ ਯਾਦ ਆਉਂਦੀ ਵੀ ਹੋਵੇ, ਕੋਈ ਗੁਰੂ ਸਾਹਿਬ ਦਾ ਗੁਣ ਯਾਦ ਕਰਕੇ ਉਹ ਸਿਮਰਦਾ ਹੋਵੇ,
ਚਾਹੇ ਹਕਾਰਨ ਕੋ ਹਿਤ ਠਾਨ,
ਤੇ ਜਿਹੜੇ ਉਹਦੇ ਸਭਾ ਵਿੱਚ ਵਜ਼ੀਰ ਬੈਠੇ ਨੇ, ਚੰਦੋ ਦੁਸ਼ਟ ਦੇ ਪ੍ਰੇਰੇ ਹੋਏ, ਉਹਦੇ ਖਰੀਦੇ ਹੋਏ, ਉਹ ਸਾਰੇ ਮਿਲ ਕੇ ਜਿਹੜਾ ਹੈ ਬਾਦਸ਼ਾਹ ਦੇ ਮਤ ਜਿਹੜੇ ਉਹਨੂੰ ਵਿਚਲਿਤ ਕਰ ਦਿੰਦੇ ਹਨ, ਮਤ ਫੇਰ ਦਿੰਦੇ ਹਨ।
ਚੰਦੂ ਕੇ ਪੱਖੀ ਸਮੁਦਾਏ,
ਉੱਥੇ ਜਿੰਨੇ ਵਿੱਚ ਸਭਾ ਵਿੱਚ ਬੈਠਣ ਵਾਲੇ ਨੇ ਉਹ ਸਾਰੇ ਚੰਦੂ ਦੇ ਪੱਖੀ ਹਨ।
ਕਹਿ ਬੋ ਵਿਦ ਤੇ ਮਤ ਵਿਚਲਾਏ,
ਉਹ ਬੜੇ ਤਰੀਕਿਆਂ ਦੇ ਨਾਲ ਕਹਿ ਕੇ ਬੜੀਆਂ ਗੱਲਾਂ ਬਣਾ ਬਣਾ ਕੇ ਬਾਦਸ਼ਾਹ ਦੇ ਮਤ ਜਿਹੜੇ ਉਹ ਵਿਚਲਿਤ ਕਰ ਦਿੰਦੇ ਹਨ।
ਅਵਧ ਬਦੀ ਤਿੰਨ ਬਾਸੁਰ ਚਾਲੀ,
ਜਿਹੜੀ 40 ਦਿਨ ਦੀ ਮਿਆਦ ਜਿਹੜਾ ਸਮਾਂ ਨਿਯਤ ਕੀਤਾ ਸੀ ਬਾਦਸ਼ਾਹ ਨੇ, ਉਹਨੇ ਕਿਹਾ ਸੀ ਕਿ ਤੁਸੀਂ 40 ਦਿਨ ਜਾ ਕੇ ਕਿਲੇ ਵਿੱਚ ਮੇਰੇ ਵਾਸਤੇ ਸਿਮਰਨ ਕਰੋ ਤਾਂ ਕਿ ਮੇਰੀ ਸਾਰ ਸਤੀ ਟਲ ਜਾਏ। ਉਹ ਜਿਹੜੀ ਮਿਆਦ ਸੀ, ਜਿਹੜਾ 40 ਦਿਨ ਦਾ ਸਮਾਂ ਨਿਯਤ ਸੀ,
ਬੀਤੀ ਅਧਿਕ ਲੱਖ ਆਜੂ ਸੋ 42,
ਤੇ ਕਹਿਣ ਲੱਗੇ ਉਹਦੇ ਤੋਂ ਸਮਾਂ ਉੱਪਰ ਬਤੀਤ ਹੋ ਗਿਆ, ਦੋ ਦਿਨ ਦਾ ਸਮਾਂ ਉੱਤੇ ਬਤੀਤ ਹੋ ਗਿਆ, ਜਾਣੋ 42 ਦਿਨ ਜਿਹੜੇ ਉਹ ਬਤੀਤ ਹੋ ਚੁੱਕੇ ਹਨ।
ਹਮ ਚਾਹਤੇ ਕਰੋ ਉਪਾਏ,
ਹੁਣ ਅਸੀਂ ਚਾਹੁੰਦੇ ਹਾਂ ਕਿ ਕੋਈ ਉਪਾਅ ਕੀਤਾ ਜਾਵੇ, ਕੋਈ ਯਤਨ ਕੀਤਾ ਜਾਵੇ।
ਕਿਮਰਾਵਰ ਕੀ ਅਹੀ ਰਜਾਏ,
ਜਿਵੇਂ ਆਪ ਜੀ ਹੁਕਮ ਦੇਵੋ ਕਿ ਜਿਵੇਂ ਆਪ ਜੀ ਦੀ ਰਜ਼ਾ ਹੋਵੇ।
ਸੁਣ ਪਾਈ ਬ੍ਰਿਧ ਨੇ ਮਨ ਜਾਨੀ,
ਤੇ ਬਾਬਾ ਬੁੱਢਾ ਜੀ ਨੇ ਜਦੋਂ ਭਾਈ ਜੇਠਾ ਜੀ ਦੀ ਇਹ ਗੱਲ ਸੁਣੀ ਤੇ ਸੁਣ ਕਰਕੇ ਬਾਬਾ ਬੁੱਢਾ ਜੀ ਨੇ ਜੋ ਆਉਣ ਵਾਲਾ ਭਵਿੱਖਤ ਵਾਲਾ ਸਮਾਂ ਸੀ, ਭਵਿੱਖ ਵਿੱਚ ਜੋ ਵਾਪਰਨਾ ਸੀ ਉਹਦੇ ਬਾਬਤ ਸਾਰਾ ਕੁਝ ਜਾਣਿਆ ਹੈ।
ਜਥਾ ਭਵਿੱਖਤ ਮੈਂ ਪ੍ਰਭ ਠਾਨੀ,
ਜਿਵੇਂ ਭਵਿੱਖਤ ਦੇ ਵਿੱਚ ਸਾਰਾ ਕੁਝ ਵਾਪਰਨ ਵਾਲਾ ਉਹਦੇ ਬਾਬਤ ਬਾਬਾ ਬੁੱਢਾ ਜੀ ਨੇ ਜਾਣਨਾ ਕੀਤਾ।
ਕਯੋ ਬਾਕ ਸਿੱਖਣ ਸਮਝਾਏ,
ਹੁਣ ਉਹ ਸਮੇਂ ਨੂੰ ਵਿਚਾਰ ਕਰਕੇ ਬਾਬਾ ਬੁੱਢਾ ਜੀ ਹੁਣ ਭਾਈ ਜੇਠਾ ਜੀ ਆਦਿਕ ਸਿੱਖਾਂ ਨੂੰ ਸਮਝਾਉਣ ਵਾਸਤੇ ਬੋਲੇ, ਕਹਿਣ ਲੱਗੇ
ਤੁਰ ਕੇ ਸ਼ਰਦ ਉਤਰਾਸ ਦਿਖਾਏ,
ਕਹਿਣ ਲੱਗੇ ਕਿ ਬਾਬਾ ਜੇਠਾ ਜੀ ਜੋ ਸਲਾਹ ਮਸ਼ਵਰਾ ਤੁਸੀਂ ਉਪਾਅ ਕਰਨ ਦਾ ਯਤਨ ਕਰ ਰਹੇ ਸੀ, ਜੋ ਵਿਚਾਰ ਕਰ ਰਹੇ ਸੀ ਉਹ ਬਿਲਕੁਲ ਠੀਕ ਹੈ, ਤੁਸੀਂ ਉਸੇ ਤਰ੍ਹਾਂ ਬਾਦਸ਼ਾਹ ਨੂੰ ਡਰ ਦੇਣਾ ਕਰੋ।
ਮਾਤ ਹੁਕਮ ਤੇ ਮੈਂ ਇਹ ਕਹਿਓ,
ਇਹ ਵੀ ਜਿਹੜੀ ਗੱਲ ਹੈ ਇਹ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਹ ਮੈਨੂੰ ਮਾਤਾ ਜੀ ਦਾ ਹੁਕਮ ਹੈ। ਮਾਤ ਗੰਗਾ ਜੀ ਨੇ ਹੁਕਮ ਦੇ ਕੇ ਭੇਜਿਆ ਸੀ ਕਿ ਬਾਬਾ ਬੁੱਢਾ ਜੀ ਜਿਸ ਤਰ੍ਹਾਂ ਵੀ ਹੋ ਸਕੇ, ਜਿਸ ਯਤਨ ਨਾਲ ਵੀ ਹੋ ਸਕੇ, ਉਹ ਯਤਨ ਕਰਕੇ ਮੇਰੇ ਪੁੱਤਰ ਨੂੰ ਸ਼੍ਰੀ ਹਰਗੋਬਿੰਦ ਜੀ ਨੂੰ ਵਾਪਸ ਲਿਆਓ, ਮੈਨੂੰ ਮਿਲਾਉਣਾ ਕਰੋ। ਤੇ ਇਹ ਜੋ ਮੈਂ ਆਪ ਜੀ ਨੂੰ ਕਹਿ ਰਿਹਾ, ਆਗਿਆ ਦੇ ਰਿਹਾ, ਇਹ ਮੈਂ ਮਾਤਾ ਜੀ ਦੇ ਹੁਕਮ ਦੇ ਨਾਲ ਆਗਿਆ ਦੇ ਰਿਹਾ ਹਾਂ।
ਯਤਨ ਕਰਨ ਕੋ ਪਠਵਨ ਚਾਹੀਏ,
ਹੁਣ ਸਾਨੂੰ ਇਹ ਸਾਰਾ ਕੁਝ ਕਰਨ ਦਾ ਯਤਨ ਕਰਨਾ ਚਾਹੀਦਾ ਹੈ।
ਕਿਸ ਕੇ ਕਹੇ ਕਰੀ ਅਸਬਾਤ,
ਤੇ ਇਹ ਜਦੋਂ ਯਤਨ ਕਰਾਂਗੇ ਉਪਾਅ ਕੀਤਾ ਜਾਵੇਗਾ ਤੁਹਾਡੇ ਵੱਲੋਂ ਬਾਦਸ਼ਾਹ ਨੂੰ ਡਰ ਦੇਣ ਦਾ, ਤੇ ਇਹਦੇ ਬਾਬਤ ਜਦੋਂ ਪੁੱਛਿਆ ਜਾਵੇਗਾ ਕਿਹਦੇ ਕਹਿਣ ਤੇ ਤੁਸੀਂ ਇਹ ਸਾਰਾ ਕੁਝ ਕੀਤਾ ਹੈ।
ਗੁਰਬੂ ਜੀ ਲਿਓ ਨਾਮ ਸੁਮਾਤ,
ਜਦੋਂ ਗੁਰੂ ਸਾਹਿਬ ਪੁੱਛਣਗੇ ਕਿ ਭਾਈ ਜੇਠਾ ਜੀ ਇਹ ਤੁਸੀਂ ਕਿਹਦੇ ਕਹਿਣ ਤੇ ਕੀਤਾ, ਕਿਹਦੀ ਆਗਿਆ ਲਈ, ਕਿਹਦੇ ਹੁਕਮ ਨਾਲ ਕੀਤਾ, ਫਿਰ ਤੁਸੀਂ ਮਾਤ ਗੰਗਾ ਜੀ ਦਾ ਨਾਂ ਲੈਣਾ, ਮਾਤਾ ਜੀ ਬਾਰੇ ਦੱਸਣਾ ਕਿ ਮਾਤਾ ਜੀ ਦੇ ਹੁਕਮ ਅਨੁਸਾਰ ਅਸੀਂ ਕੀਤਾ ਹੈ।
ਇਮ ਸਿੱਖਨ ਮਿਲ ਮਸਲਤ ਹੋਈ,
ਇਸ ਤਰ੍ਹਾਂ ਦੇ ਨਾਲ ਪੰਜਾਂ ਸਿੱਖਾਂ ਬਾਬਾ ਬੁੱਢਾ ਜੀ ਸਮੇਤ ਸਾਰਿਆਂ ਨੇ ਮਿਲ ਕੇ ਸਲਾਹ ਮਸ਼ਵਰਾ ਕੀਤਾ ਹੈ।
ਜਾਏ ਜਾਮਨੀ ਮੈਂ ਤੈ ਧੋਈ,
ਤੇ ਹੁਣ ਭਾਈ ਜੇਠਾ ਜੀ ਤੇ ਭਾਈ ਪ੍ਰਾਣਾ ਦੀ ਡਿਊਟੀ ਲੱਗੀ ਕਿ ਰਾਤ ਦੇ ਸਮੇਂ ਤੁਸੀਂ ਦੋਨੋਂ ਜਣੇ ਜਾਵੋਗੇ।
ਬ੍ਰਿਧ ਆਇਸ ਤੇ ਉਰਹ ਰਖਾਏ,
ਜਦੋਂ ਬਾਬਾ ਬੁੱਢਾ ਜੀ ਨੇ ਇਹ ਆਗਿਆ ਦੇ ਦਿੱਤੀ ਤੇ ਇਹ ਆਗਿਆ ਪਾ ਕਰਕੇ ਸਾਰੇ ਸਿੱਖ ਬੜੇ ਪ੍ਰਸੰਨ ਬੜੇ ਖੁਸ਼ ਹੋਏ।
ਕਰਨ ਉਪਾਓ ਸਬਨ ਮਨ ਪਾਏ,
ਹੁਣ ਇਹ ਉਪਾਅ ਯਤਨ ਕਰਨਾ ਸਾਰਿਆਂ ਦੇ ਮਨ ਨੂੰ ਚੰਗਾ ਲੱਗਾ।
ਧਰੇ ਦੁਪਹਿਰੇ ਸਤਿਗੁਰ ਜਾਗੇ,
ਹੁਣ ਇਧਰੋਂ ਦੁਪਹਿਰ ਸਮੇਂ ਆਰਾਮ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੀਂਦ ਵਿੱਚੋਂ ਜਾਗੇ ਹਨ।
ਮਿਲਿਓ ਬ੍ਰਿਧ ਭਾਈ ਅਨੁਰਾਗੇ,
ਤੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਬੜੇ ਪ੍ਰੇਮ ਦੇ ਨਾਲ ਮਿਲੇ ਹਨ।
ਜਿਮ ਬੂ ਜੀ ਸੁਦ ਸਰਬ ਬਤਾਈ,
ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਕੁਸ਼ਲ ਪੁੱਛੀ ਹੈ ਸਾਰਿਆਂ ਦੀ ਖੁਸ਼ੀ ਬਾਰੇ, ਖਬਰਸਾਰ ਜਾਣਨਾ ਕੀਤੀ ਕਿ ਸਾਰੇ ਮੰਗਲ ਹਨ, ਖੁਸ਼ੀ ਸਹਿਤ ਹਨ, ਸਾਰੇ ਸੁਖ ਸ਼ਾਂਤ ਦੇ ਵਿੱਚ ਹਨ। ਜਿਵੇਂ ਸਾਰੀ ਖਬਰਸਾਰ ਪੁੱਛੀ ਉਸੇ ਤਰ੍ਹਾਂ ਬਾਬਾ ਬੁੱਢਾ ਜੀ ਨੇ ਸਾਰੀ ਦਸਨਾ ਕੀਤੀ ਹੈ।
ਅਤ ਆਨੰਦ ਭਿਖਰਿਓ ਸਮਾਈ,
ਇਸ ਪ੍ਰਕਾਰ ਦੇ ਨਾਲ ਬੜੇ ਆਨੰਦ ਦੇ ਸਹਿਤ ਜਿਹੜਾ ਹੈ ਗੁਰੂ ਸਾਹਿਬ ਜੀ ਨੂੰ ਮਿਲ ਕਰਕੇ ਜਦੋਂ ਸਾਰੀ ਖਬਰਸਾਰ ਦੇ ਰਹੇ, ਬੜਾ ਆਨੰਦ ਵਧਿਆ ਹੈ।
ਦੋਹਰਾ ਸ਼੍ਰੀ ਹਰਗੋਬਿੰਦ ਬ੍ਰਿਧ ਕੋ ਦੇਖ ਰਹੇ ਹਰ ਖਾਏ।
ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਨੂੰ ਆਇਆ ਵੇਖ ਕੇ, ਬਾਬਾ ਬੁੱਢਾ ਜੀ ਵੱਲ ਵੇਖ ਕਰਕੇ ਸਤਿਗੁਰੂ ਪਾਤਸ਼ਾਹ ਜੀ ਬੜੇ ਪ੍ਰਸੰਨ ਤੇ ਬੜੇ ਖੁਸ਼ ਹੋ ਰਹੇ ਹਨ।
ਕਹੋ ਸੁਦਾ ਸਰ ਸੁਧ ਸਤਲ ਸਿੱਖ ਸੰਗਤ ਸਮੁਦਾਏ,
ਕਹਿਣ ਲੱਗੇ ਇਹ ਬਾਬਾ ਬੁੱਢਾ ਜੀ ਸੁਦਾ ਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਖਬਰ ਸਾਰ ਹੈ ਉਹ ਸਾਨੂੰ ਦੱਸਣਾ ਕਰੋ ਕਿ ਸਾਰੀਆਂ ਸਿੱਖ ਸੰਗਤਾਂ ਕੁਸ਼ਲ ਆਨੰਦ ਦੇ ਸਹਿਤ ਹਨ।
ਚੌਪਈ ਪ੍ਰਿਆ ਪੁੱਤਰਾ ਜੋ ਪ੍ਰਤੀਕ ਤੇ ਆਵੇ,
ਸਾਡੇ ਪੁੱਤਰ ਨੂੰ ਪਿਆਰ ਕਰਨ ਵਾਲੀ ਜਿਹੜੀ ਮਾਤਾ ਹੈ ਉਹ ਉਡੀਕ ਰਹੀ ਹੈ ਸਾਡੇ ਆਉਣ ਨੂੰ, ਕਿਉਂਕਿ ਮਾਂ ਦਾ ਸੁਨੇਹਾ ਕਰਦਾ ਪੁੱਤਰ ਨਾਲ, ਤੇ ਪੁੱਤਰ ਨੂੰ ਪਿਆਰ ਕਰਨ ਵਾਲੇ ਜਿਹੜੇ ਮਾਤਾ ਜੀ ਹਨ ਉਹ ਬੜੇ ਪ੍ਰੇਮ ਨਾਲ ਬੜੇ ਧੀਰਜ ਦੇ ਸਾਥ ਆਪਣੇ ਪੁੱਤਰ ਦੀ ਆਉਣ ਦੀ ਉਡੀਕ ਕਰ ਰਹੇ ਹਨ।
ਅਸਮਮ ਮਾਤ ਸਨੇਹ ਉਪਾਵੇ,
ਇਸ ਪ੍ਰਕਾਰ ਦੇ ਨਾਲ ਸਾਡੇ ਆਉਣ ਦੇ ਲਈ ਮਾਤਾ ਜੀ ਹਿਰਦੇ ਵਿੱਚ ਸਨੇਹ ਪ੍ਰੇਮ ਧਾਰਨ ਕਰਦੇ ਹਨ।
ਸਕਲ ਕੁਸ਼ਲ ਤਿਨ ਆਹੇ ਸਰੀਰ,
ਦੱਸਣਾ ਕਰੋ ਬਾਬਾ ਬੁੱਢਾ ਜੀ, ਮਾਤਾ ਜੀ ਉਹਨਾਂ ਦਾ ਸਰੀਰ ਠੀਕ ਹੈ, ਉਹ ਤੰਦਰੁਸਤ ਹਨ, ਬੜੇ ਕੁਸ਼ਲ ਤੇ ਆਨੰਦ ਦੇ ਸਹਿਤ ਹਨ, ਉਹਨਾਂ ਦੇ ਬਾਰੇ ਸਾਨੂੰ ਦੱਸਣਾ ਕਰੋ।
ਇਕ ਨਚੈਤ ਮਮ ਕੋ ਯੁਤ ਧੀਰ,
ਸਾਨੂੰ ਵੇਖਣਾ ਚਾਹੁੰਦੇ ਨੇ ਧੀਰਜ ਧਾਰਨ ਕਰਕੇ, ਉਡੀਕਦੇ ਹੋਣਗੇ ਕਿ ਕਦੋਂ ਆਉਣ ਲਾਲ ਜੀ ਤੇ ਉਹਨਾਂ ਦੇ ਦਰਸ਼ਨ ਕਰੀਏ, ਉਹਨਾਂ ਨੂੰ ਵੇਖਣਾ ਕਰੀਏ, ਇਹ ਧੀਰਜ ਧਾਰਨ ਕਰਕੇ ਹਿਰਦੇ ਦੇ ਵਿੱਚ ਉਡੀਕ ਕਰਦੇ ਹੋਣਗੇ, ਇਹ ਸਾਨੂੰ ਦੱਸਣਾ ਕਰੋ।
ਕਿਮ ਆਗਵਨ ਆਪ ਕੋ ਪਇਓ,
ਤੇ ਆਪ ਜੀ ਦਾ ਇੱਥੇ ਆਉਣਾ ਕਿਵੇਂ ਹੋਇਆ? ਬਾਬਾ ਬੁੱਢਾ ਜੀ ਕੋਲੋਂ ਪੁੱਛਦੇ ਨੇ ਸਤਿਗੁਰੂ ਪਾਤਸ਼ਾਹ ਮਾਤਾ ਜੀ ਬਾਰੇ ਪੁੱਛਿਆ, ਤੇ ਨਾਲ ਇਹ ਪੁੱਛਿਆ ਕਿ ਇੱਥੇ ਆਉਣ ਦਾ ਕੀ ਕਾਰਨ, ਕਿਵੇਂ ਤੁਸੀਂ ਚੱਲ ਕੇ ਆਏ ਹੋ?
ਕਾਇਆ ਨਿਬਲ ਖੇਦ ਮਗ ਲਿਓ,
ਬਾਬਾ ਬੁੱਢਾ ਜੀ ਤੁਹਾਡੀ ਉਮਰਾਂ ਬਹੁਤ ਵੱਡੀ ਹੋ ਚੁੱਕੀ ਹੈ, ਸਰੀਰ ਬਿਰਧ ਹੋ ਚੁੱਕਾ ਹੈ, ਤੇ ਬਿਰਧ ਹੋਣ ਕਰਕੇ ਸਰੀਰ ਦਾ ਬਲ ਵੀ ਘਟਿਆ ਹੈ।
ਅਸ ਪਰ ਚੜਨੋ ਚਲਨ ਹਮੇਸ਼,
ਬਹੁਤ ਲੰਬਾ ਪੈਂਡਾ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕਰਕੇ ਗਵਾਲੀਅਰ, ਅੱਜ ਵਰਗੀਆਂ ਕੋ ਉਦੋਂ ਸੜਕਾਂ ਥੋੜਾ ਹੋਇਆ ਕਰਦੀਆਂ ਸਨ, ਘੋੜਿਆਂ ਤੇ ਸਵਾਰ ਹੋ ਕੇ ਰਸਤੇ ਐਸੇ ਹੋਇਆ ਕਰਦੇ ਸਨ ਜਿੱਥੋਂ ਜਾਣਾ। ਪਾਤਸ਼ਾਹ ਕਹਿਣ ਲੱਗੇ ਘੋੜੇ ਤੇ ਸਵਾਰ ਹੋ ਕੇ ਇੰਨਾ ਲੰਬਾ ਪੈਂਡਾ ਤੈਅ ਕਰਕੇ ਚੱਲਣਾ ਪੈਂਦਾ ਹੈ।
ਹੋਇਓ ਹੋਏ ਗੋ ਸ਼੍ਰਮਤ ਵਿਸ਼ੇਸ਼,
ਚੱਲਦਿਆਂ ਚੱਲਦਿਆਂ ਇੰਨਾ ਲੰਬਾ ਪੈਂਡਾ ਤੈਅ ਕਰਦਿਆਂ ਬਾਬਾ ਬੁੱਢਾ ਜੀ ਸਰੀਰ ਨੂੰ ਥਕਾਵਟ ਵੀ ਹੋਈ ਹੋਵੇਗੀ।
ਸ਼੍ਰੀ ਨਾਨਕ ਕੇ ਹੀਰਨ ਹਾਰੇ,
ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਆਏ ਹੋ, ਉਹਨਾਂ ਦੇ ਸਮੇਂ ਤੋਂ ਹੋ, ਉਹਨਾਂ ਦੇ ਸਮੇਂ ਤੋਂ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੇ ਹੋ।
ਬੜੀ ਅਵਸਥਾ ਬਲ ਤਨ ਹਾਰੇ,
ਇਸ ਕਰਕੇ ਤੁਹਾਡੀ ਉਮਰਾਂ ਬਹੁਤ ਵੱਡੀ ਹੈ, ਬਹੁਤ ਲੰਬੀ ਆਰਜੂ ਹੈ ਆਪ ਜੀ ਦੀ, ਤੇ ਲੰਬੀ ਆਰਜੂ ਵੱਡੀ ਉਮਰਾਂ ਹੋਣ ਕਰਕੇ ਬਜ਼ੁਰਗੀ ਦੀ ਅਵਸਥਾ ਹੋਣ ਕਰਕੇ ਸਰੀਰ ਜਿਹੜਾ ਥੋੜਾ ਨਿਰਬਲ ਵੀ ਹੈ।
ਬੈਠ ਰਹਿ ਨਹੀਂ ਤੁਮ ਬਨ ਆਵੇ,
ਬਾਬਾ ਬੁੱਢਾ ਜੀ ਹੁਣ ਤੁਹਾਡਾ ਤਾਂ ਬੈਠ ਰਹਿਣਾ ਹੀ ਬਣ ਆਉਂਦਾ ਕਿ ਤੁਸੀਂ ਬੈਠ ਕਰਕੇ ਸੇਵਾ ਨਿਭਾਓ। ਸਫ਼ਰ ਬੜਾ ਲੰਬਾ ਹੈ, ਇੰਨਾ ਲੰਬਾ ਸਫ਼ਰ ਕਰਨਾ ਬਜ਼ੁਰਗੀ ਦੀ ਅਵਸਥਾ ਹੈ, ਇਸ ਕਰਕੇ ਆਪ ਜੀ ਦਾ ਬੈਠੇ ਰਹਿਣਾ ਹੀ ਜਿਹੜਾ ਉਹ ਉਚਿਤ ਹੈ।
ਦਰਸ਼ਨ ਤੇ ਗਨ ਦੋਸ਼ ਮਿਟਾਵੇ,
ਆਪ ਜੀ ਦੇ ਦਰਸ਼ਨ ਕਰਕੇ ਸਿੱਖ ਸੰਗਤਾਂ ਬੇਅੰਤ ਆਪਣੇ ਦੋਸ਼ ਮਿਟਾਉਂਦੀਆਂ ਨੇ। ਬਾਬਾ ਬੁੱਢਾ ਜੀ ਆਪ ਜੀ ਦੇ ਦਰਸ਼ਨ ਕਰਕੇ ਤੁਸੀਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਦੇ ਆ ਰਹੇ ਹੋ, ਗੁਰੂ ਦਾ ਰੂਪ ਹੋ ਚੁੱਕੇ ਹੋ, ਇਸ ਕਰਕੇ ਆਪ ਜੀ ਦੇ ਦਰਸ਼ਨ ਕਰਕੇ ਬੇਅੰਤ ਸਿੱਖ ਸੰਗਤਾਂ ਆਪਣੇ ਜਿਹੜੇ ਦੋਸ਼ ਨੇ ਉਹ ਪਾਪ ਨੇ ਖਤਮ ਕਰਦੀਆਂ ਹਨ।
ਬਚਨ ਤੁਮਾਰੇ ਸੁਦਾ ਸਮਾਨ,
ਤੁਹਾਡੇ ਜਿਹੜੇ ਬਚਨ ਹਨ ਬਾਬਾ ਬੁੱਢਾ ਜੀ ਉਹ ਅੰਮ੍ਰਿਤ ਦੇ ਸਮਾਨ ਹਨ, ਜਿਹੜੇ ਬਚਨ ਤੁਸੀਂ ਕਰਦੇ ਹੋ ਉਹ ਬਚਨ ਆਪ ਜੀ ਦੇ ਅੰਮ੍ਰਿਤ ਦੇ ਸਮਾਨ ਹਨ।
ਸ਼੍ਰਵਨ ਕਰੇ ਸੁਖ ਲਏ ਮਹਾਨ,
ਜਿਹੜੇ ਆਪ ਜੀ ਦੇ ਬਚਨ ਸਰਵਣ ਕਰਦੇ ਹਨ, ਜਿਹੜੀਆਂ ਸੰਗਤਾਂ ਆਪ ਜੀ ਦੇ ਬਚਨ ਸੁਣਦੀਆਂ ਨੇ ਉਹ ਮਹਾਨ ਵੱਡਾ ਸੁਖ ਪ੍ਰਾਪਤ ਕਰਦੀਆਂ ਹਨ।
ਕਿਰਪਾ ਸਹਿਤ ਕੋਮਲ ਗੁਰਬਾਣੀ,
ਤੇ ਕਿਰਪਾ ਦੇ ਘਰ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਮੁੱਖ ਤੋਂ ਜਦੋਂ ਐਸੀ ਪਾਵਨ ਕੋਮਲ ਬਾਣੀ ਕੋਮਲੇ ਬਚਨ ਸੁਣੇ ਹਨ।
ਸੁਨਤ ਆਨੰਦ ਤੇ ਆਪ ਬਖਾਨੀ,
ਜਿਹੜੇ ਬੜੇ ਆਨੰਦ ਦੇਣ ਵਾਲੇ ਬੋਲ ਸਨ ਬਚਨ ਸਨ ਉਹ ਆਪ ਗੁਰੂ ਸਾਹਿਬ ਜੀ ਨੇ ਵਖਿਆਨ ਕੀਤੇ ਮੁੱਖ ਤੋਂ ਬੋਲੇ।
ਛੋਰ ਸੁਦਾ ਸਰ ਕੋ ਜਿਵੇਂ ਆਏ,
ਹੁਣ ਜਿਵੇਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕਰਕੇ ਬਾਬਾ ਬੁੱਢਾ ਜੀ ਗਏ,
ਕੁਸ਼ਲ ਛੇਮ ਸੋ ਬਸੇ ਤਿਥਾਏ,
ਤੇ ਦੱਸਿਆ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਜਿਵੇਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਛੱਡ ਕੇ ਆਏ ਸੀ ਉਸੇ ਤਰ੍ਹਾਂ ਆਪ ਜੀ ਦੀ ਕਿਰਪਾ ਦੇ ਸਹਿਤ ਸਾਰੀਆਂ ਸਿੱਖ ਸੰਗਤਾਂ ਸੁਖ ਸ਼ਾਂਤੀ ਦੇ ਵਿੱਚ ਹਨ, ਬੜੀਆਂ ਕੁਸ਼ਲ ਤੇ ਆਨੰਦ ਦੇ ਸਹਿਤ ਵਸ ਰਹੀਆਂ ਹਨ।
ਸਰਬ ਓਰ ਤੇ ਸੰਗਤ ਆਵੇ,
ਚਾਰੇ ਪਾਸਿਆਂ ਤੋਂ ਚੱਲ ਕੇ ਸੰਗਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਵਾਸਤੇ ਪਹੁੰਚਦੀਆਂ ਹਨ।
ਮੁਦਤ ਰਿਦੇ ਅੰਮ੍ਰਿਤਸਰ ਨਾਵੇ
ਤੇ ਆ ਕੇ ਬੜੇ ਆਨੰਦ ਦੇ ਸਹਿਤ ਹਿਰਦਿਆਂ ਵਿੱਚ ਪ੍ਰੇਮ ਲੈ ਕੇ ਉਤਸ਼ਾਹ ਖੁਸ਼ੀ ਦੇ ਸਹਿਤ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ।
ਹਰ ਮੰਦਰ ਮੈਂ ਜਾਏ ਬਹੋਰੀ
ਫਿਰ ਇਸ਼ਨਾਨ ਕਰਕੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਉਹ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਕੇ ਜਿੱਥੇ ਤਨ ਦੀ ਪਵਿੱਤਰਤਾ ਪ੍ਰਾਪਤ ਕਰਦੀਆਂ ਪਾਤਸ਼ਾਹ ਉੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਵਾਸਤੇ ਪਹੁੰਚਦੀਆਂ ਹਨ।
ਪਰਮ ਪ੍ਰੇਮ ਤੇ ਅਰਪੇ ਅਕੋਰੀ
ਬੜੇ ਪ੍ਰੇਮ ਨਾਲ ਲਿਆ ਕੇ ਸ਼੍ਰੀ ਹਰਿਮੰਦਰ ਸਾਹਿਬ ਪਹੁੰਚ ਕਰਕੇ ਭੇਟਾਵਾਂ ਅਰਪਣ ਕਰਦੀਆਂ ਹਨ।
ਸਿਮਰਤ ਇੱਕ ਦਰਸ ਤੁਹਾਰਾ
ਤੇ ਪਾਤਸ਼ਾਹ ਸਾਰੀਆਂ ਸਿੱਖ ਸੰਗਤਾਂ ਜਿੱਥੇ ਬੜੇ ਪ੍ਰੇਮ ਨਾਲ ਪਹੁੰਚਦੀਆਂ ਇਸ਼ਨਾਨ ਕਰਦੀਆਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਦੀਆਂ ਉੱਥੇ ਪਾਤਸ਼ਾਹ ਆਪ ਜੀ ਨੂੰ ਸਿਮਰਦੀਆਂ ਆਪ ਜੀ ਨੂੰ ਯਾਦ ਕਰਕੇ ਸਿੱਖ ਸੰਗਤਾਂ ਬੇਨਤੀਆਂ ਕਰਦੀਆਂ ਹਨ।
ਕਰੇ ਪ੍ਰਤੀਕਨ ਭਾਉ ਉਧਾਰਾ
ਸਤਿਗੁਰੂ ਪਾਤਸ਼ਾਹ ਜੀ ਤੁਹਾਡੇ ਦਰਸ਼ਨਾਂ ਦੇ ਲਈ ਉਡੀਕ ਕਰਦੀਆਂ ਨੇ ਬੇਨਤੀਆਂ ਕਰਦੀਆਂ ਹਨ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਕੇ ਆਪਣੇ ਦਰਸ਼ਨ ਬਖਸ਼ੋ ਆਪ ਜੀ ਦੇ ਦਰਸ਼ਨਾਂ ਦੇ ਉਡੀਕ ਵਿੱਚ ਹਨ।
ਰਾਵਰ ਕੀ ਸੁਧ ਪਹੁੰਚੀ ਜਾਏ
ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਬਾਰੇ ਸਾਰੇ ਸੁਧ ਸਾਰ ਖਬਰ ਪਹੁੰਚਦੀ ਰਹੀ ਹੈ।
ਸ਼ਾਹ ਮਿਲਿਓ ਬੋ ਪ੍ਰੇਮੀ ਉਪਾਏ
ਇਹ ਪਤਾ ਲੱਗਿਆ ਜਦੋਂ ਤੁਸੀਂ ਚੱਲ ਕੇ ਦਿੱਲੀ ਆਏ ਤੇ ਬਾਦਸ਼ਾਹ ਤੁਹਾਨੂੰ ਬੜੇ ਪ੍ਰੇਮ ਦੇ ਨਾਲ ਬੜਾ ਪ੍ਰੇਮ ਵਧਾ ਕੇ ਮਿਲਿਆ।
ਸੰਗ ਅਖੇਰ ਸ਼ੇਰ ਕੋ ਮਾਰਾ
ਫਿਰ ਤੁਸੀਂ ਬਾਦਸ਼ਾਹ ਦੇ ਨਾਲ ਸ਼ਿਕਾਰ ਕਰਨ ਵਾਸਤੇ ਗਏ ਤੇ ਸ਼ਿਕਾਰ ਕਰਨ ਜਦੋਂ ਸਮੇਂ ਉਸ ਵਕਤ ਆਪ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਸ਼ੇਰ ਨੂੰ ਮਾਰਿਆ।
ਭਇਓ ਜਗਤ ਮੈਂ ਸੁਜਸ ਤੁਮਾਰਾ
ਜਦੋਂ ਆਪ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਤਾਂ ਸਤਿਗੁਰੂ ਜੀ ਆਪ ਜੀ ਦਾ ਮਹਾਨ ਸ੍ਰੇਸ਼ਟ ਸੁਜਾਸ ਸਾਰੇ ਜਗ ਵਿੱਚ ਫੈਲਿਆ।
ਡੇਰੇ ਵਿਖੇ ਸ਼ਾਹ ਚੱਲ ਆਇਓ
ਫਿਰ ਬਾਦਸ਼ਾਹ ਆਪ ਚੱਲ ਕੇ ਤੁਹਾਡੇ ਡੇਰੇ ਵਿੱਚ ਆਉਂਦਾ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਪ ਜੀ ਨੂੰ ਮਿਲਣ ਵਾਸਤੇ ਬਾਦਸ਼ਾਹ ਆਪ ਚੱਲ ਕੇ ਤੁਹਾਡੇ ਕੋਲ ਆਉਂਦਾ ਸੀ।
ਗੁਰੂ ਅਦਾਇਬ ਅਧਿਕ ਵਧਾਇਓ
ਆਪ ਜੀ ਦਾ ਸਤਿਕਾਰ ਕਰਦੇ ਆ ਆਪ ਜੀ ਦਾ ਅਦਬ ਸਤਿਕਾਰ ਵਧਾਉਣ ਦੇ ਲਈ ਉਹ ਆਪ ਜੀ ਕੋਲ ਚੱਲ ਕੇ ਆਉਂਦਾ ਆਪ ਜੀ ਨੂੰ ਮਿਲਦਾ। ਇਸ ਤਰ੍ਹਾਂ ਆਉਣ ਦੇ ਨਾਲ ਉਹਨੇ ਆਪ ਜੀ ਦਾ ਜਿਹੜਾ ਅਦਬ ਸਤਿਕਾਰ ਉਹਦੇ ਵਿੱਚ ਬਹੁਤ ਵਾਧਾ ਕੀਤਾ।
ਪੁਨੇ ਦੁਰਗ ਮੈਂ ਪ੍ਰਵਿਸ਼ਨ ਸੁਣਿਓ
ਤੇ ਫਿਰ ਇਹ ਵੀ ਖਬਰ ਮਿਲੀ ਸਤਿਗੁਰੂ ਪਾਤਸ਼ਾਹ ਜੀ ਕਿ ਆਪ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਭੇਜ ਦਿੱਤਾ ਗਿਆ। ਆਪ ਜੀ ਗਵਾਲੀਅਰ ਦੇ ਕਿਲੇ ਵਿੱਚ ਪਹੁੰਚੇ ਹੋ।
ਮਾਤ ਬਿਸੂਰਤ ਸਿਰ ਕੋ ਧੁਨਿਓ
ਤੇ ਜਦੋਂ ਮਾਤਾ ਜੀ ਨੇ ਇਹ ਗੱਲ ਸੁਣੀ ਕਿ ਸ਼੍ਰੀ ਹਰਗੋਬਿੰਦ ਜੀ ਨੂੰ ਕਿਲੇ ਵਿੱਚ ਭੇਜ ਦਿੱਤਾ ਗਿਆ ਗਵਾਲੀਅਰ ਦੇ ਇਹ ਸੁਣ ਕਰਕੇ ਮਾਤਾ ਜੀ ਨੇ ਕੁਝ ਜਿਹੜਾ ਉਹ ਦੁੱਖ ਮਹਿਸੂਸ ਕੀਤਾ।
ਵੱਡੇ ਗੁਰਨ ਕੋ ਸਿਮਰਨ ਕਰਤੀ
ਵੱਡੇ ਗੁਰੂ ਸਾਹਿਬ ਜੀ ਨੂੰ ਸਿਮਰਦੇ ਆ ਯਾਦ ਕਰਦੇ ਆ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਜਿਵੇਂ ਇਹਨਾਂ ਪਾਪੀਆਂ ਨੇ ਲਾਹੌਰ ਵਿਖੇ ਬੁਲਾ ਕਰਕੇ ਸ਼ਹੀਦ ਕਰ ਦਿੱਤਾ ਗੁਰੂ ਅਰਜਨ ਦੇਵ ਪਾਤਸ਼ਾਹ ਲਾਹੌਰ ਗਏ ਵਾਪਸ ਨਹੀਂ ਆਏ ਉਹ ਸਮਾਂ ਯਾਦ ਕਰਦੇ ਆ ਸਿਮਰਦੇ ਆ ਵੱਡੇ ਗੁਰੂ ਸਾਹਿਬ ਜੀ ਨੂੰ।
ਤੁਮ ਦਿਸ਼ ਤੇ ਸ਼ੰਕਾ ਉਰ ਧਰਤੀ
ਆਪ ਜੀ ਵਾਲੇ ਪਾਸੇ ਤੋਂ ਜਦੋਂ ਵੇਖਦੇ ਵਿਚਾਰਦੇ ਤੁਸੀਂ ਕਿਲੇ ਵਿੱਚ ਹੋ ਇਹ ਵਿਚਾਰ ਕਰਕੇ ਮਨ ਅੰਦਰ ਉਹ ਸੰਸਾ ਧਾਰਨ ਕਰਦੇ
ਅਧਿਕ ਬਿਖਾਦ ਹਿਰਦੇ ਮੈਂ ਪਾਇਓ
ਇਸ ਪ੍ਰਕਾਰ ਦੇ ਨਾਲ ਉਹਨਾਂ ਦੇ ਹਿਰਦੇ ਦੇ ਵਿੱਚ ਬੜਾ ਉਹ ਦੁੱਖ ਜਿਹੜਾ ਮਹਿਸੂਸ ਕਰਦੇ ਹਨ।
ਪਟਦਾ ਸੀ ਤਬ ਮੋਏ ਬੁਲਾਇਓ
ਫਿਰ ਸੇਵਕਾਂ ਦਾਸੀਆਂ ਨੂੰ ਭੇਜ ਕਰਕੇ ਸਾਨੂੰ ਆਪਣੇ ਕੋਲ ਬੁਲਾਉਣਾ ਕੀਤਾ।
ਜਿੱਤ ਕੀ ਚਿੰਤਾ ਸਤਲ ਸੁਣਾਈ
ਉਹਨਾਂ ਦੇ ਹਿਰਦੇ ਦੀ ਜਿਹੜੀ ਚਿੰਤਾ ਸੀ ਉਹ ਸਾਰੀ ਚਿੰਤਾ ਭਲੀ ਪ੍ਰਕਾਰ ਦੇ ਨਾਲ ਸਾਨੂੰ ਸੁਣਾਉਣਾ ਕੀਤੀ।
ਕਹਿਓ ਕਿ ਤੁਮ ਜਾਵਨ ਬਣ ਆਈ
ਮੈਨੂੰ ਨਾਲ ਇਹ ਹੁਕਮ ਕੀਤਾ ਕਹਿਣ ਲੱਗੇ ਬਾਬਾ ਬੁੱਢਾ ਜੀ ਹੁਣ ਤੁਹਾਡਾ ਉੱਥੇ ਜਾਣਾ ਬਣਦਾ। ਸ਼੍ਰੀ ਹਰਗੋਬਿੰਦ ਜੀ ਨੂੰ ਉਹਨਾਂ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ ਹੈ ਇਸ ਕਰਕੇ ਤੁਸੀਂ ਸਿਆਣੇ ਹੋ ਤੇ ਹੁਣ ਤੁਹਾਡਾ ਉੱਥੇ ਜਾਣਾ ਬਣਦਾ ਹੈ।
ਕਾਰਜ ਸਕਲ ਸੁਧਾਰੋ ਜਾਏ
ਤੁਸੀਂ ਜਾ ਕੇ ਉੱਥੇ ਭਲੇ ਪ੍ਰਕਾਰ ਦੇ ਨਾਲ ਸਾਰਾ ਜਿਹੜਾ ਕਾਰਜ ਆ ਉਹਨੂੰ ਸਵਾਰਨਾ ਕਰੋ।
ਜਿਉਂ ਕਿਉਂ ਕਰ ਮਮ ਸੁਤ ਕੋ ਲਿਆਏ
ਜਿਵੇਂ ਕਿਵੇਂ ਕਰਕੇ ਮੇਰੇ ਪੁੱਤਰ ਸ਼੍ਰੀ ਹਰਗੋਬਿੰਦ ਜੀ ਨੂੰ ਲੈ ਕੇ ਆਉਣਾ ਕਰੋ। ਉਹਨਾਂ ਨੇ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ ਇਸ ਕਰਕੇ ਮੇਰੇ ਮਨ ਅੰਦਰ ਸੰਸਾ ਵਧਿਆ ਦੁੱਖ ਪੀੜਾ ਮਹਿਸੂਸ ਕਰ ਰਹੀ ਹਾਂ ਪੁੱਤਰ ਦੇ ਉੱਥੇ ਜਾਣ ਕਰਕੇ ਤੇ ਜਿਵੇਂ ਵੀ ਹੋ ਸਕੇ ਜਿਹੜਾ ਵੀ ਯਤਨ ਕਰਨਾ ਪਵੇ ਉਹ ਯਤਨ ਕਰਕੇ ਮੇਰੇ ਪੁੱਤਰ ਸ਼੍ਰੀ ਹਰਗੋਬਿੰਦ ਜੀ ਨੂੰ ਕਿਲੇ ਵਿੱਚੋਂ ਲੈ ਕੇ ਆਉਣਾ ਕਰੋ।
ਸੁਣ ਕਰ ਮੈਂ ਪੁੰਨ ਬਹੁ ਸਮਝਾਈ।
ਜਦੋਂ ਮਾਤਾ ਜੀ ਦੇ ਮੈਂ ਇਹ ਬਚਨ ਸੁਣੇ, ਇਹ ਸੁਣ ਕਰਕੇ ਮੈਂ ਮਾਤਾ ਜੀ ਨੂੰ ਬਹੁਤ ਭਲੇ ਪ੍ਰਕਾਰ ਦੇ ਨਾਲ ਸਮਝਾਉਣਾ ਕੀਤਾ।
ਸ਼੍ਰੀ ਸਤਿਗੁਰ ਸਮਰੱਥ ਸਦਾਈ।
ਇਹ ਕਿਹਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗੁਰੂ ਜੀ ਸਮਰੱਥ ਨੇ, ਉਹ ਸਦਾ ਹੀ ਸਮਰੱਥ ਸ਼ਕਤੀ ਸਰਵ ਸ਼ਕਤੀਵਾਨ ਹਨ।
ਜਿਮ ਚਿਤ ਚਾਹੇ ਕਰੇ ਸੋ ਬਾਤ।
ਸਤਿਗੁਰੂ ਜੀ ਜਿਵੇਂ ਚਾਹੁਣ ਉਸੇ ਤਰ੍ਹਾਂ ਹੀ ਕਰ ਲੈਂਦੇ ਨੇ। ਉਹ ਜਿਵੇਂ ਵੀ ਵਰਤਣਾ ਚਾਹੁਣ, ਜਿਵੇਂ ਵੀ ਕਰਨਾ ਚਾਹੁਣ, ਉਹ ਸਰਬ ਕਲਾ ਕਰਕੇ ਸਮਰੱਥ ਨੇ, ਉਸੇ ਤਰ੍ਹਾਂ ਹੀ ਕਰ ਸਕਦੇ ਹਨ।
ਰਹੁ ਨਿਚਿੰਤ ਕੀਰਤ ਅਵਦਾਤ।
ਇਸ ਪ੍ਰਕਾਰ ਦੇ ਨਾਲ ਤੁਸੀਂ ਉਹਨਾਂ ਦੀ ਮਹਾਨ ਕੀਰਤੀ ਸੁਜਸ ਨੂੰ ਵੇਖ ਕਰਕੇ ਮਾਤਾ ਜੀ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਾ ਕਰੋ, ਨਿਸ਼ਚਿੰਤ ਹੋ ਕੇ ਰਹਿਣਾ ਕਰੋ।
ਕਉ ਸਨੇਹ ਆਪ ਕੋ ਤਾਰਤ।
ਸਤਿਗੁਰੂ ਪਾਤਸ਼ਾਹ ਜੀ, ਮਾਤਾ ਜੀ ਦਾ ਆਪ ਜੀ ਨਾਲ ਸਨੇਹ ਹੈ, ਆਪ ਜੀ ਨਾਲ ਬੜਾ ਪ੍ਰੇਮ ਹੈ, ਆਪ ਜੀ ਨਾਲ ਸਨੇਹ ਹੋਣ ਕਰਕੇ ਜਿਹੜਾ ਇਸ ਪ੍ਰਕਾਰ ਦੇ ਨਾਲ ਉਹ ਮਨ ਅੰਦਰ ਉਹਨਾਂ ਨੇ ਧਾਰਨ ਕੀਤਾ ਹੈ।
ਅਸ਼ਰੂ ਬਿਲੋਚਨ ਤੇ ਬਹੁ ਡਾਰਤ।
ਆਪਣੇ ਨੇਤਰਾਂ ਦੇ ਵਿੱਚੋਂ ਹੰਝੂ ਵੀ ਵਹਾਉਂਦੇ ਨੇ ਤੁਹਾਨੂੰ ਯਾਦ ਕਰਕੇ, ਉਹਨਾਂ ਦੇ ਨੇਤਰਾਂ ਵਿੱਚ ਹੰਝੂ ਵਹਿ ਤੁਰਦੇ ਨੇ ਜਦੋਂ ਆਪ ਜੀ ਨੂੰ ਸਿਮਰਦੇ ਯਾਦ ਕਰਦੇ ਹਨ।
ਇੱਕ ਪੁੱਤਰਾ ਪੁੰਨ ਪ੍ਰਥਮ ਵਿਚੁੰਨੀ।
ਇੱਕ ਤਾਂ ਪਹਿਲਾਂ ਮੇਰਾ ਇੱਕ ਪੁੱਤਰ ਹੈ, ਮਾਤਾ ਜੀ ਯਾਦ ਕਰਦੇ ਆ ਕਹਿੰਦੇ ਇੱਕ ਤਾਂ ਮੇਰਾ ਪਹਿਲਾਂ ਹੀ ਇੱਕ ਪੁੱਤਰ ਹੈ ਤੇ ਕਦੀ ਮੇਰੇ ਕੋਲ ਵਿਛੜਿਆ ਹੀ ਨਹੀਂ, ਸਦਾ ਮੇਰੇ ਕੋਲ ਰਿਹਾ। ਉਹ ਪਹਿਲੀ ਵਾਰੀ ਗਏ ਤੇ ਪਹਿਲੇ ਵੇਰੇ ਦਾ ਇੰਨਾ ਲੰਬਾ ਵੇ ਜਿਹੜਾ ਵਿਛੋੜਾ ਪਿਆ ਹੈ।
ਆਏ ਦੂਰ ਬ੍ਰਿੰਦ ਦਿਨ ਪੁੰਨੀ।
ਤੇ ਜਿਹੜਾ ਇੱਥੇ ਆਉਣ ਦੇ ਨਾਲ ਬਹੁਤ ਲੰਬਾ ਸਮਾਂ ਵੀ ਬਤੀਤ ਹੋ ਗਿਆ। ਆਪ ਜੀ ਜਦੋਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਹੋ, ਉੱਥੋਂ ਆਉਣ ਤੋਂ ਬਹੁਤ ਲੰਬਾ ਸਮਾਂ ਜਿਹੜਾ ਉਹ ਬੀਤ ਚੁੱਕਾ ਹੈ।
ਦੁਰਗ ਗਵਾਲੀਅਰ ਪ੍ਰਵਿਸ਼ੇ ਆਪ।
ਆਪ ਜੀ ਜਦੋਂ ਤੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਆਪ ਜੀ ਨੇ ਪ੍ਰਵੇਸ਼ ਕੀਤਾ ਹੈ।
ਸੁਨ ਮਾਤਾ ਕੇ ਮਹਿਤ ਸੰਤਾਪ।
ਇਸ ਪ੍ਰਕਾਰ ਦੇ ਨਾਲ ਜਦੋਂ ਮਾਤਾ ਜੀ ਨੇ ਸੁਣਿਆ, ਸੁਣ ਕਰਕੇ ਉਹਨਾਂ ਦੇ ਹਿਰਦੇ ਨੂੰ ਬੜਾ ਭਾਰੇ ਵੱਡਾ ਦੁੱਖ ਪਹੁੰਚਿਆ।
ਕਯੋ ਮੋਹ ਪ੍ਰਤ ਪੁਨੇ ਬਨਾਏ।
ਫਿਰ ਉਹਨਾਂ ਨੇ ਮੈਨੂੰ ਭਲੇ ਪ੍ਰਕਾਰ ਦੇ ਨਾਲ ਸਮਝਾਉਣਾ ਕੀਤਾ, ਕਹਿਣਾ ਕੀਤਾ,
ਤੁਮ ਸਿਆਣੇ ਜਾਵਨ ਬਨ ਆਏ।
ਕਹਿਣ ਲੱਗੇ ਬਾਬਾ ਬੁੱਢਾ ਜੀ, ਤੁਸੀਂ ਬਹੁਤ ਸਿਆਣੇ ਹੋ ਤੇ ਆਪ ਜੀ ਕਿਰਪਾ ਕਰੋ, ਹੁਣ ਉਹ ਜਿਹੜਾ ਸਮਾਂ ਇਹ ਬਣਿਆ, ਇਸ ਸਮੇਂ ਤੇ ਆਪ ਜੀ ਦਾ ਜਾਣਾ ਬਣਦਾ ਹੈ, ਇਸ ਕਰਕੇ ਤੁਸੀਂ ਉੱਥੇ ਜ਼ਰੂਰ ਜਾਣਾ ਕਰੋ।
ਮੈਂ ਸੁਣ ਕੇ ਨੈ ਹੁਕਮ ਹਟਾਇਓ।
ਮਾਤਾ ਜੀ ਦਾ ਹੁਕਮ ਸੀ ਗੁਰੂ ਪਾਤਸ਼ਾਹ ਜੀ, ਮਾਤਾ ਜੀ ਨੇ ਜਦੋਂ ਮੈਨੂੰ ਹੁਕਮ ਕੀਤਾ, ਇਹ ਹੁਕਮ ਜਿਹੜਾ ਮਾਤਾ ਜੀ ਦਾ ਮੈਂ ਟਾਲ ਨਹੀਂ ਸਕਿਆ।
ਵੱਡੀ ਮਜ਼ਲ ਕਰ ਤੁਮ ਟਿਗ ਆਇਓ।
ਮਾਤਾ ਜੀ ਦਾ ਹੁਕਮ ਪਾ ਕੇ ਵੱਡੀ ਮੰਜ਼ਲ ਵੱਡਾ ਸਫ਼ਰ ਜਿਹੜਾ ਪੰਧੋ ਤੈਅ ਕਰਕੇ ਸਤਿਗੁਰ ਪਾਤਸ਼ਾਹ ਜੀ ਮੈਂ ਆਪ ਜੀ ਦੇ ਕੋਲ ਪਹੁੰਚਿਆ ਹਾਂ।
ਅਬ ਏਠਾਂ ਬੈਠਣ ਤੁਮ ਕੇਰਾ।
ਸਤਿਗੁਰ ਪਾਤਸ਼ਾਹ ਜੀ ਹੁਣ ਇਸ ਗਵਾਲੀਅਰ ਦੇ ਕਿਲੇ ਵਿੱਚ ਬੈਠੇ ਰਹਿਣਾ ਆਪ ਜੀ ਲਈ ਉਚਿਤ ਨਹੀਂ, ਠੀਕ ਨਹੀਂ ਹੈ।
ਆਚੋ ਕਰ ਨਿਰਣੈ ਹੇਰਾ।
ਅਸੀਂ ਚੰਗੀ ਤਰ੍ਹਾਂ ਨਿਰਣਾ ਕਰਕੇ ਵੇਖ ਲਿਆ ਸਤਿਗੁਰੂ ਪਾਤਸ਼ਾਹ ਜੀ, ਅਸੀਂ ਨਿਰਣਾ ਕਰਕੇ ਵੇਖ ਲਿਆ ਕਿ ਹੁਣ ਗਵਾਲੀਅਰ ਦੇ ਕਿਲੇ ਦੇ ਵਿੱਚ ਇੱਥੇ ਬੈਠੇ ਰਹਿਣਾ ਠੀਕ ਨਹੀਂ ਹੈ।
ਅਬ ਜਿਮ ਕਹੋ ਲਿਖੇ ਸੁਧ ਪਾਛੇ।
ਹੁਣ ਆਪ ਜੀ ਜਿਵੇਂ ਕਹੋਗੇ ਉਸੇ ਤਰ੍ਹਾਂ ਆਪ ਜੀ ਦੇ ਬਾਰੇ ਜਿਹੜੀ ਖਬਰਸਾਰ ਹੈ ਉਹ ਪਿੱਛੇ ਲਿਖ ਕੇ ਭੇਜਾਂਗੇ।
ਜਿਸ ਤੇ ਮਾਤਾ ਰਹਿ ਮਨ ਆਛੇ।
ਇਸ ਖਬਰ ਨੂੰ ਸੁਣ ਕਰਕੇ ਮਾਤਾ ਜੀ ਦਾ ਮਨ ਧੀਰਜ ਵਿੱਚ ਆ ਜਾਵੇ, ਮਾਤਾ ਜੀ ਦੇ ਹਿਰਦੇ ਦੇ ਵਿੱਚ ਆਨੰਦ ਪ੍ਰਸੰਨਤਾ ਜਿਹੜੀ ਉਹ ਵੱਧ ਜਾਵੇ।
ਜਾਏ ਬੇਦ ਤੇ ਕੁਸ਼ਲ ਸੁਣਾਵੇ।
ਉਹ ਜਿਹੜੀ ਕੁਸ਼ਲ ਖਬਰਸਾਰ ਹੈ ਆਪ ਜੀ ਦੇ ਬਾਰੇ ਉਹ ਕੋਈ ਛੇਤੀ ਜਾ ਕੇ ਮਾਤਾ ਜੀ ਨੂੰ ਦੇ ਦੇਵੇ, ਸੁਣਾ ਦੇਵੇ।
ਕਰੇ ਪ੍ਰਤੀਖਨ ਸੁਤਿਆ ਬਿਆਵੇ।
ਹੁਣ ਕਿਉਂਕਿ ਮਾਤਾ ਜੀ ਫਿਰ ਜੋ ਖਬਰਸਾਰ ਜਿਹੜੀ ਸੁਣ ਕੇ ਆਪ ਜੀ ਦੇ ਬਾਬਤ ਤੇ ਮਾਤਾ ਜੀ ਆਪ ਜੀ ਦੀ ਉਡੀਕ ਕਰਨ ਵਿੱਚ ਰਹਿਣ ਕੇ ਉਹ ਸਾਡੇ ਪੁੱਤਰ ਨੇ ਛੇਤੀ ਆ ਜਾਣਾ, ਉਹ ਖਬਰਸਾਰ ਮਾਤਾ ਜੀ ਨੂੰ ਭੇਜੀ ਜਾਵੇ। ਉਹ ਖਬਰਸਾਰ ਸੁਣ ਕੇ ਮਾਤਾ ਜੀ ਆਪ ਜੀ ਦੀ ਉਡੀਕ ਵਿੱਚ ਰਹਿਣ ਕੇ ਹੁਣ ਸਾਡੇ ਪੁੱਤਰ ਸ਼੍ਰੀ ਹਰਗੋਬਿੰਦ ਜੀ ਨੇ ਛੇਤੀ ਹੀ ਸਾਡੇ ਕੋਲ ਆ ਜਾਣਾ ਹੈ।
ਸੁਣ ਕਰ ਸ਼੍ਰੀ ਹਰਗੋਬਿੰਦ ਚੰਦ।
ਅੰਦਰਮਾ ਸਮਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਦੇ ਬਚਨ ਸੁਣ ਕਰਕੇ
ਕਹਿ ਮੁਸਕਾਵਤ ਦੇਤੇ ਆਨੰਦ
ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮੁਸਕਾਉਂਦੇ ਹੋਏ ਆਨੰਦ ਦੇ ਸਾਥ ਬੋਲੇ
ਸਭ ਬਿਦ ਲਿਖੋ ਮਾਤ ਕੋ ਤੀਰ
ਕਹਿਣ ਲੱਗੇ ਬਾਬਾ ਬੁੱਢਾ ਜੀ ਪੱਤਰਕਾ ਲਿਖੋ ਚਿੱਠੀ ਲਿਖੋ ਉਹਦੇ ਵਿੱਚ ਜਿਹੜਾ ਹੈ ਭਲੇ ਪ੍ਰਕਾਰ ਦੇ ਨਾਲ ਮਾਤਾ ਜੀ ਨੂੰ ਧੀਰਜ ਭਰੇ ਜਿਹੜੇ ਸ਼ਬਦ ਉਹ ਲਿਖਣਾ ਕਰੋ
ਸਹਿ ਸੇਵਕ ਹਮ ਕੁਸ਼ਲ ਸਰੀਰ
ਉਹਦੇ ਵਿੱਚ ਲਿਖੋ ਕਿ ਆਪਣੇ ਸੇਵਕਾਂ ਦੇ ਸਮੇਤ ਅਸੀਂ ਕੁਸ਼ਲ ਤੇ ਆਨੰਦ ਵਿੱਚ ਹਾਂ ਸਾਰੇ ਤੰਦਰੁਸਤ ਠੀਕ ਠਾਕ ਹਾਂ ਇਹ ਇਸ ਪ੍ਰਕਾਰ ਦੇ ਨਾਲ ਲਿਖੋ
ਕੇਤਕ ਦਿਨ ਮੈਂ ਦਰਸੇ ਆਏ
ਮਾਤਾ ਜੀ ਕੁਝ ਕੁ ਦਿਨਾਂ ਦੇ ਵਿੱਚ ਹੀ ਅਸੀਂ ਚੱਲ ਕੇ ਆ ਕੇ ਤੁਹਾਡੇ ਦਰਸ਼ਨ ਕਰਾਂਗੇ ਇਹ ਲਿਖੋ ਪੱਤਰਿਕਾ ਦੇ ਵਿੱਚ ਕਿ ਕੁਝ ਕੁ ਦਿਨਾਂ ਦੇ ਵਿੱਚ ਹੀ ਬਹੁਤ ਛੇਤੀ ਆ ਕੇ ਆਪ ਜੀ ਦੇ ਦਰਸ਼ਨ ਕਰਾਂਗੇ
ਕਿਮੋ ਨਚਿਤ ਮੈਂ ਚਿੰਤੇ ਉਪਾਏ
ਆਪ ਜੀ ਕਿਸੇ ਪ੍ਰਕਾਰ ਦੇ ਨਾਲ ਮਨ ਵਿੱਚ ਕੋਈ ਚਿੰਤਾ ਨਾ ਕਰੋ ਚਿੱਤ ਦੀ ਚਿੰਤਾ ਜਿਹੜੀ ਉਹ ਤਿਆਗ ਦਿਓ ਕਿਸੇ ਪ੍ਰਕਾਰ ਦੀ ਵੀ ਕੋਈ ਚਿੰਤਾ ਨਾ ਰੱਖੋ
ਮੇਲ ਸ਼ਾਹ ਕੋ ਜੇ ਅਬ ਹੋਏ
ਹੁਣ ਜੇ ਛੇਤੀ ਉਹ ਬਾਦਸ਼ਾਹ ਨਾਲ ਮੇਲ ਹੋ ਗਿਆ ਬਾਦਸ਼ਾਹ ਦੇ ਨਾਲ ਜਦੋਂ ਸਾਡਾ ਛੇਤੀ ਹੀ ਮੇਲ ਹੋ ਗਿਆ
ਚਲੇ ਸਦਨ ਕੋ ਬਿਲਮ ਨ ਕੋਏ
ਹੁਣ ਚੱਲਣ ਵਿੱਚ ਅਸੀਂ ਦੇਰੀ ਨਹੀਂ ਲਿਆਉਣੀ ਬੜੀ ਛੇਤੀ ਘਰ ਪਹੁੰਚ ਜਾਣਾ ਬਸ ਬਾਦਸ਼ਾਹ ਨਾਲ ਮਿਲਣ ਦੀ ਦੇਰੀ ਆ ਜਦੋਂ ਬਾਦਸ਼ਾਹ ਨਾਲ ਮਿਲਾਪ ਹੋ ਗਿਆ ਤੇ ਬਹੁਤ ਛੇਤੀ ਹੀ ਅਸੀਂ ਘਰ ਪਹੁੰਚਾਂਗੇ ਆਉਣ ਵਿੱਚ ਦੇਰੀ ਨਹੀਂ ਕਰਾਂਗੇ
ਸੁਣ ਸਤਿਗੁਰ ਤੇ ਲਿਖੇ ਅਰਦਾਸ
ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲੋਂ ਇਸ ਤਰ੍ਹਾਂ ਇਹ ਸੁਣ ਕੇ ਬਾਬਾ ਬੁੱਢਾ ਜੀ ਨੇ ਜਿਹੜੀ ਉਹ ਪੱਤਰਿਕਾ ਲਿਖੀ ਹੈ
ਪੱਟੀ ਤੁਰਤ ਹੀ ਮਾਤਾ ਪਾਸ
ਉਹ ਪੱਤਰਿਕਾ ਲਿਖ ਕਰਕੇ ਤੁਰਤ ਹੀ ਬੜੀ ਛੇਤੀ ਦੇ ਨਾਲ ਮਾਤਾ ਜੀ ਮਾਤ ਗੰਗਾ ਜੀ ਦੇ ਕੋਲ ਭੇਜਣਾ ਕੀਤੀ ਹੈ
ਇਮ ਸਤਿਗੁਰ ਕੋ ਭਇਓ ਬਿਰਤਾਂਤ
ਇੱਧਰ ਜਿਹੜਾ ਗਵਾਲੀਅਰ ਦੇ ਕਿਲੇ ਦਾ ਬਿਰਤਾਂਤ ਦਾ ਸਾਰਾ ਪ੍ਰਸੰਗ ਇਸ ਪ੍ਰਕਾਰ ਦੇ ਨਾਲ ਹੋਇਆ ਹੈ
ਧੀਰਜ ਕੇ ਸਮੇਤ ਭਗਵੰਤ
ਭਗਵੰਤ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਧੀਰਜ ਦੇ ਸਮੇਤ ਬੜੇ ਆਨੰਦ ਦੇ ਵਿੱਚ ਕਿਲੇ ਗਵਾਲੀਅਰ ਦੇ ਕਿਲੇ ਵਿੱਚ ਹਨ
ਜਹਾਂਗੀਰ ਕੀ ਸੁਣੋ ਕਹਾਣੀ
ਹੁਣ ਕਵੀ ਸੰਤੋਖ ਸਿੰਘ ਲਿਖਦੇ ਨੇ ਇਹ ਤਾਂ ਗਵਾਲੀਅਰ ਦਾ ਪ੍ਰਸੰਗ ਸੀ ਜਿਹੜਾ ਸਾਰਾ ਵਾਪਰਿਆ ਹੁਣ ਅੱਗੇ ਕਹਿੰਦੇ ਜਹਾਂਗੀਰ ਬਾਦਸ਼ਾਹ ਦੀ ਕਹਾਣੀ ਅੱਗੇ ਸੁਣੋ
ਪੁਨ ਚੰਦੂ ਨੇ ਹਿਕਮਤ ਠਾਣੀ
ਹੁਣ ਚੰਦੂ ਨੇ ਜਿਹੜੀ ਇੱਕ ਹੋਰ ਨਵੀਂ ਉਹਨੇ ਤਰਕੀਬ ਸੋਚੀ ਇੱਕ ਨਵੇਂ ਹੋਰ ਉਹਨੇ ਮਨ ਅੰਦਰ ਵਿਚਾਰ ਕੀਤੀ ਹੈ
ਸ਼ਾਹ ਚਲੇ ਦਿੱਲੀ ਅਬ ਆਚੇ
ਮਾਣੇ ਮਨ ਅੰਦਰ ਸੋਚਦਾ ਕਿ ਇਹ ਗੱਲ ਚੰਗੀ ਹੋਵੇ ਜੇ ਬਾਦਸ਼ਾਹ ਆਗਰੇ ਨੂੰ ਛੱਡ ਕੇ ਦਿੱਲੀ ਚਲਾ ਜਾਵੇ ਨੂੰ ਡਰ ਸੀ ਕਿ ਕਿਤੇ ਬਾਦਸ਼ਾਹ ਇੱਥੇ ਆਗਰੇ ਰਿਹਾ ਤੇ ਗਵਾਲੀਅਰ ਨੇੜੇ ਆ ਕਿਤੇ ਗੁਰੂ ਸਾਹਿਬ ਨੂੰ ਬੁਲਾ ਹੀ ਨਾ ਲਵੇ ਹੁਣ ਮਾਣੇ ਮਨ ਅੰਦਰ ਇੱਕ ਹੋਰ ਇਹਨੇ ਚਲਾਕੀ ਖੇਡੀ ਹੁਣ ਸੋਚਦਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਬਾਦਸ਼ਾਹ ਆਗਰੇ ਨੂੰ ਛੱਡ ਕੇ ਦਿੱਲੀ ਚਲਿਆ ਜਾਵੇ
ਗੁਰੂ ਹਕਾਰਨ ਕੋਨੇ ਬਾਂਛੇ
ਜਦੋਂ ਬਾਦਸ਼ਾਹ ਦਿੱਲੀ ਚਲਾ ਜਾਏਗਾ ਫਿਰ ਉਹ ਗੁਰੂ ਸਾਹਿਬ ਜੀ ਨੂੰ ਬੁਲਾਉਣ ਦਾ ਕੋਈ ਯਤਨ ਨਹੀਂ ਕਰੇਗਾ ਫਿਰ ਗੁਰੂ ਸਾਹਿਬ ਜੀ ਨੂੰ ਕਿਸੇ ਤਰੀਕੇ ਵੀ ਉਹ ਬੁਲਾਵੇਗਾ ਨਹੀਂ
ਪਰਚੇ ਅਪਰ ਖਿਆਲ ਮੈਂ ਜਾਏ
ਦਿੱਲੀ ਜਾਏਗਾ ਉੱਥੇ ਘਰ ਪਰਿਵਾਰ ਹੈ ਉੱਥੇ ਸਾਰਿਆਂ ਨੇ ਜਾ ਕੇ ਇਹਨੇ ਪਰਚ ਜਾਣਾ ਦਿੱਲੀ ਜਾ ਕੇ ਮਹਿਲਾਂ ਵਿੱਚ ਇਹਨੇ ਪਰਚ ਜਾਣਾ ਫਿਰ ਗੁਰੂ ਸਾਹਿਬ ਜੀ ਨੂੰ ਯਾਦ ਨਹੀਂ ਕਰੇਗਾ
ਜਾਂ ਤੇ ਇਸ ਲਈ ਚਲੋ ਚੜਾਏ
ਕਹਿਣ ਲੱਗਾ ਹੁਣ ਮੈਂ ਐਸਾ ਕੋਈ ਉਪਾਅ ਕਰਾਂ ਕੋਈ ਯਤਨ ਕਰਾਂ ਜਿਹੜਾ ਛੇਤੀ ਦੇ ਨਾਲ ਇਹਨਾਂ ਨੂੰ ਇੱਥੋਂ ਚੜਾ ਕੇ ਮੈਂ ਦਿੱਲੀ ਲੈ ਜਾਵਾਂ
ਜਬ ਗੁਰ ਜਾਏ ਗਵਾਲੀਅਰ ਬਰੇ
ਕਿਉਂਕਿ ਜਦੋਂ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਜਦੋਂ ਬਾਦਸ਼ਾਹ ਦੇ ਕਹਿਣ ਅਨੁਸਾਰ ਗਵਾਲੀਅਰ ਦੇ ਕਿਲੇ ਵਿੱਚ ਗਏ
ਸ਼ਾਹ ਸਾਥ ਇਮ ਬੋਲਨ ਕਰੇ
ਹੁਣ ਚੰਦੂ ਬਾਦਸ਼ਾਹ ਨਾਲ ਇਧਰੋਂ ਇਹ ਸਲਾਹ ਮਸ਼ਵਰਾ ਕਰ ਰਿਹਾ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ ਤੇ ਹੁਣ ਇੱਧਰ ਚੰਦੂ ਜਿਹੜਾ ਉਹ ਨਵੀਆਂ ਬਿਉਂਤਾਂ ਘੜ ਰਿਹਾ ਮਨ ਅੰਦਰ ਐਸਾ ਖਿਆਲ ਬਣਾ ਕਰਕੇ ਹੁਣ ਬਾਦਸ਼ਾਹ ਨੂੰ ਕਹਿਣ ਲੱਗਾ
ਚਲੀਏ ਦਿੱਲੀ ਕੇ ਬੱਡ ਮੰਦਰ
ਕਹਿਣ ਲੱਗੇ ਬਾਦਸ਼ਾਹ ਦਿੱਲੀ ਦੇ ਵਿੱਚ ਤੁਹਾਡਾ ਬੜਾ ਵੱਡਾ ਮਹਿਲ ਹੈ ਉਹ ਵੱਡੇ ਮਹਿਲ ਵੱਡੇ ਘਰ ਦੇ ਵਿੱਚ ਆਪਾਂ ਦਿੱਲੀ ਜਾਣਾ ਕਰੀਏ
ਤੈ ਨਵ ਰੋਜ ਕਰੋ ਮਿਲ ਸੁੰਦਰ
ਨਵ ਰੋਜ ਇਹ ਫਾਰਸੀ ਦਾ ਸ਼ਬਦ ਹੈ ਨਵ ਰੋਜ ਇਹ ਸਾਲ ਜਿਹੜਾ ਦੀਨ ਦੇ ਅੰਦਰ ਇਸਲਾਮ ਦੇ ਅੰਦਰ ਜਿਹੜਾ ਨਵਾਂ ਸਾਲ ਚੜ੍ਹਦਾ ਤੇ ਫਰਵਰ ਦੀਨ ਦਾ ਇਹ ਪਹਿਲਾ ਦਿਨ ਹੈ ਫਰਵਰ ਦੀਨ ਦਾ ਪਹਿਲਾ ਦਿਨ ਨਵਾਂ ਸਾਲ ਦਾ ਦਿਨ ਗਿਣਿਆ ਜਾਂਦਾ और इस्लाम जगत के अंदर इन्हू बड़ा खुशी का दिन मनिया जाता है। हुण चंदू कह लगा कि नवरोज का नवे साल का दिन बादशाह नेड़े आ चुका है, इस करके उत्थे जा करके वह बड़े खुशी के नाल बड़े आनंद के नाल वह जिहड़ा दिन मनाउणा करिए।
इत्यादिक बो बात बनाए,
इस प्रकार दे नाल बड़िया गल्लां बना बना के चंदू जिहड़ा बादशाह नूं दिल्ली ले जाण लई प्रेरदा है।
सब उमरावन दियो सिखाए,
जिहड़े वी वजीर सन उमराव सन सारिआं नूं इहने कह के भली प्रकार दे नाल सिखा दिता है।
ज्यों क्यों कर अब शाह चढ़ावो,
कह लगा हुण जिवें किवें करके बादशाह नूं इक वार दिल्ली वल नूं चढ़ा दिओ, बादशाह दे दिल्ली जाण दी जिवें भी हो सके जिहड़ा भी जतन कर बने ओह करके बादशाह नूं दिल्ली वल भेजण दी तैयारी कीती जावे।
चलो सकल निज घर सुख पावो,
आपां वी सारे वापस घर चलीए, लंबा समा हो गया इत्थे आया, आपो अपने घरां दे विच जाके सुख पावणा करिए।
दिन प्रत सर्ब कचहरी कहे,
और जदों हर रोज बादशाह दी कचहरी सभा लगदी है, लगी हुई सभा दे विच चंदू हर रोज ए गल नूं दुबारा दुबारा करके बादशाह नूं प्रेरदा है।
अब दिल्ली में सुख बो आहे,
कह लगा हुण तां दिल्ली दे विच बहुत वड्डा सुख है, बड़े सुख ने दिल्ली दे रहण विच।
सुन सब ते चित बिखे बिचारी,
ते हुण जदों बादशाह ने सारिआं कोलों सुनिआ, हुण जदों सारी सभा इक्को गल कह रही होवे, सारे मिलके बादशाह नूं प्रेर रहे ने, सारिआं दे कोलों सुण के बादशाह ने हिरदे विच विचार कीते,
गमन करन को होयो तैयारी।
हुण बादशाह दा वी मन जिहड़ा उह इत्थों चलण वास्ते तैयार होया, बादशाह ने वी सोचिआ कि दिल्ली जाण दी तैयारी करनी चाहीदी है।
जहांगीर गज चढ़ कर चाला,
ते हुण बादशाह जहांगीर इहदे चढ़न वास्ते गज कहिंदे हाथी हाथी तैयार कीता गया, हाथी दे उत्ते जहांगीर बादशाह सवार होया।
दिन प्रत मजलै करत बिसाला,
आगरे तो चल के मंजिल तय करदा होया बादशाह दिल्ली वल नूं वध रहा है।
दिल्ली आन प्रवेश उशाओ,
पैंदा तय करके बादशाह जहांगीर दिल्ली विच प्रवेश कर गया।
मिली बृंद बेगम निज नाओ,
बहुत सारिया जदों दिल्ली अपने महलां विच पहुंचिया बादशाह, एदिया जिन्निया सारिया बेगमां सन ओह आके बादशाह नूं मिलियां हन।
चंदू अधिक आनंदत पयो,
हुण चंदू बड़ा खुश होया, कहण लगा हुण जिहड़े मैं व्यौंत बनाए सी, मैं अपने मिशन च सफल हो गया, हुण बादशाह अपने महलां विच पहुंच गया, इह वेख के चंदू बड़ा खुश होया।
गुरु बिरतंत बिसर अब गए,
कहण लगा हुण गुरु साहब जी दे बावत बादशाह भुल जावेगा, हुण कदे वी गुरु साहब जी नूं याद नहीं करेगा।
दुर्ग ग्वालियर छोरे दूर,
ग्वालियर दा किला हुण बहुत दूर रह गए, ग्वालियर दा किला हुण दिल्ली तो बहुत दूर है।
ओने कर है जिक्र हजूर,
हुण कोई भी हजूर बादशाह दे कोल गुरु साहब जी दा जिक्र नहीं करेगा।
गुरु कैदियन में पर गए,
हुण गुरु हरगोबिंद ओह ग्वालियर दे किले विच कैदियां विच पै गया, कैदियां विच मिल के ओह इक कैदी दी तरह हो गया है।
मरे तां ही रिप मम छयो,
कहण लगा हुण ओथे मरेगा, मेरा वड्डा वैरी है वो उत्थे ओहदी मौत होवेगी, उहनूं ग्वालियर दे किले विचों बाहर नहीं आ सकेगा।
पीरन हित शीरनी आना,
हुण पीरां दे लई शेरनी चढ़ाउंदा फिरदा इस्लाम जगत दे अंदर। जदों कोई खुशी दा कारज होवे ते उत्थे जिहड़ा मिठा कोई मठियाई चढ़ाई जांदी उहनूं शीरनी कहा जांदा है, ते ए भी हुण पीरां ते जाके शीरनियां चढ़ाउंदा फिरदा है।
तुरक समीप दरूद बखाना,
ते ए शीरनी दरूद पढ़ के चढ़ाई जांदी है। नानक पिठा पक्का साजिया धरिया आन मौजूद, बाजो सतगुरु आपने बैठा झाक, दरूद पावन शब्द भी आउंदा मारू राग अंदर। दरूद तुरकी दरूद फारसी का शब्द है, दरूद का भाव है कि जदों भी मुसलमान ए कोई भोजन तैयार करदे, इन्हां दा कोई विशेष दिन होवे ते भोजन तैयार करके परोस के चंगी तरह, फिर काजी आउंदा है, काजी आके कलमा पढ़दा है, ਪੜ੍ਹਦੇ ਫਿਰ ਅੱਗੇ ਖੁਦਾ ਅੱਗੇ ਬੇਨਤੀ ਕੀਤੀ ਜਾਂਦੀ ਹੈ, ਅਰਦਾਸ ਕੀਤੀ ਜਾਂਦੀ ਹੈ। ਜੇ ਸਾਡੇ ਸਿੱਖ ਜਗਤ ਦੇ ਅੰਦਰ ਭੋਜਨ ਤਿਆਰ ਕਰਕੇ ਅਸੀਂ ਅਰਦਾਸ ਕਰਦੇ ਹਾਂ, ਗੁਰੂ ਕਾ ਸਿੱਖ ਛਕਣ ਤੋਂ ਪਹਿਲਾਂ ਗੁਰੂ ਅੱਗੇ ਅਰਦਾਸ ਕਰਦਾ, ਛਕ ਕੇ ਅਰਦਾਸ ਕਰਦਾ, ਉਸੇ ਤਰ੍ਹਾਂ ਇਹ ਜਿਹੜਾ ਉਹ ਕਲਮਾ ਪੜ੍ਹਦੇ ਨੇ ਤੇ ਉਹਨੂੰ ਕਹਿੰਦੇ ਨੇ ਦਰੂਦ, ਜਿਹੜੀ ਬੇਨਤੀ ਕਰਦੇ ਨੇ ਖੁਦਾ ਦੇ ਅੱਗੇ। ਫਿਰ ਉਹ ਜਿਹੜੀ ਹੈ ਪੜ੍ਹ ਕਰਕੇ ਜਿਹੜਾ ਉਹ ਅੱਗੇ ਸਾਰਿਆਂ ਦੇ ਵਿੱਚ ਵਰਤਾਇਆ ਜਾਂਦਾ ਹੈ। ਬਾਝੋ ਸਤਿਗੁਰ ਆਪਣੇ ਬੈਠਾ ਝਾਗ ਦਰੂਦ ਕਹਿੰਦੇ। ਜਦੋਂ ਇਹਨਾਂ ਦੇ ਅੰਦਰ ਈਦ ਦਾ ਦਿਨ ਆਉਂਦਾ, ਕੋਈ ਖੁਸ਼ੀ ਦਾ ਦਿਨ ਆਉਂਦਾ ਹੈ, ਤਾਂ ਇਹ ਖੁਦਾ ਦੇ ਨਿਮਿਤ ਕਾਜੀ ਦੇ ਲਈ ਬੜੇ ਬੜੇ ਪਕਵਾਨ ਬਣਾਉਂਦੇ ਨੇ, ਬਹੁਤ ਸੁੰਦਰ ਪਕਵਾਨ ਬਣਾ ਕੇ ਬੜਾ ਸੁੰਦਰ ਖਾਣਾ ਤਿਆਰ ਕਰਕੇ ਰੱਖਦੇ ਨੇ। ਤੇ ਜਦੋਂ ਕਾਜੀ ਆ ਕੇ ਫਿਰ ਬੈਠ ਕੇ ਦਰੂਦ ਪੜ੍ਹਦਾ, ਫਿਰ ਕਾਜੀ ਮਨ ਪਾਉਂਦਾ, ਆਪਣਾ ਭੋਜਨ ਛਕਦਾ, ਉਸ ਤੋਂ ਬਾਅਦ ਜਾ ਕੇ ਬਾਕੀ ਪਰਿਵਾਰ ਦੇ ਵਿੱਚ ਵਰਤਾਇਆ ਜਾਂਦਾ, ਬੱਚਿਆਂ ਨੂੰ ਦਿੱਤਾ ਜਾਂਦਾ। ਤੇ ਇੱਥੇ ਪਾਤਸ਼ਾਹ ਕਹਿੰਦੇ ਕਿ ਜੇਕਰ ਕਾਜੀ ਚੱਲ ਕੇ ਨਾ ਆਵੇ ਤੇ ਖਾਣਾ ਤਿਆਰ ਪਿਆ, ਹੁਣ ਪਰਿਵਾਰ ਬੱਚੇ ਵੇਖ ਰਹੇ ਨੇ, ਉਨੀ ਦੇਰ ਖਾ ਨਹੀਂ ਸਕਦੇ ਜਿੰਨੀ ਦੇਰ ਆ ਕੇ ਉਹ ਦਰੂਦ ਨਹੀਂ ਪੜ੍ਹਦਾ। ਦਰੂਦ ਦਾ ਭਾਵ ਇਹ ਫਾਰਸੀ ਦਾ ਸ਼ਬਦ ਹੈ। ਹੁਣ ਉਹ ਜਿਹੜੀ ਸ਼ੀਰਨੀ ਹੈ, ਉਹ ਜਦੋਂ ਕਾਜੀ ਵੱਲੋਂ ਦਰੂਦ ਪੜ੍ਹਿਆ ਗਿਆ, ਖੁਦਾ ਅੱਗੇ ਬੇਨਤੀ ਕੀਤੀ ਕਿ ਉਹ ਦਰੂਦ ਪੜ੍ਹ ਕੇ ਸ਼ਾਇਦ ਸਾਰਿਆਂ ਵਿੱਚ ਵਰਤਾਏ ਗਏ।
ਧਰ ਉਰ ਹਰਖ ਦਈ ਵਰਤਾਏ,
ਖੁਸ਼ ਹੈ ਚੰਦੂ, ਬੜਾ ਖੁਸ਼ ਹੋਇਆ ਉਹ ਜਿਹੜਾ ਇਹ ਸ਼ੇਰਨੀਆਂ ਬਣਦਾ ਫਿਰਦਾ ਹੈ।
ਚਿੰਤਾ ਕਸ਼ਟ ਬਿਲੰਦ ਬਿਲਾਏ,
ਕਹਿਣ ਲੱਗਾ ਕਿ ਜਿਹੜੀ ਮੇਰੀ ਚਿੰਤਾ ਸੀ, ਵੱਡੀ ਚਿੰਤਾ ਸੀ, ਵੱਡਾ ਦੁੱਖ ਸੀ, ਉਹ ਮੇਰਾ ਹੁਣ ਟਲ ਗਿਆ, ਉਹ ਦੂਰ ਹੋ ਗਿਆ ਹੈ।
ਸ਼੍ਰੀ ਅਰਜਨ ਪੂਰਬ ਮੈਂ ਮਾਰਿਓ,
ਕਹਿਣ ਲੱਗਾ ਕਿ ਪਹਿਲਾਂ ਮੈਂ ਧੰਨ ਸ਼੍ਰੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਘਰ ਵਿਖੇ ਬੁਲਾ ਕੇ ਖਤਮ ਕੀਤਾ ਹੈ।
ਤਿਸ ਕੋ ਪੁੱਤਰ ਕੈਦ ਮੈਂ ਡਾਰਿਓ,
ਉਹਦਾ ਪੁੱਤਰ ਮੈਂ ਕੈਦ ਵਿੱਚ ਪਾ ਦਿੱਤਾ। ਪਹਿਲਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ, ਤੇ ਉਸ ਤੋਂ ਬਾਅਦ ਉਹਦਾ ਪੁੱਤਰ ਸੀ ਸ਼੍ਰੀ ਹਰਗੋਬਿੰਦ ਜੀ, ਉਹਨਾਂ ਨੂੰ ਮੈਂ ਕੈਦ ਵਿੱਚ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਹੈ।
ਅਬ ਸੁਖ ਨੀਂਦ ਸੋਵ ਨੋ ਕਰੋ,
ਹੁਣ ਮਨ ਅੰਦਰ ਗਿਣਤੀਆਂ ਗਿਣਦਾ, ਵਿਚਾਰਾਂ ਕਰਦਾ, ਖੁਸ਼ ਹੈ, ਕਹਿੰਦਾ ਹੁਣ ਮੈਂ ਸੁੱਖ ਦੀ ਨੀਂਦ ਸੌਵਾਂਗਾ। ਪਰ ਇਹ ਨਹੀਂ ਪਤਾ ਕਿ ਮੇਰੇ ਹੁਣ ਪੁੱਠੇ ਦਿਨ ਉਹ ਗਿਣਤੀ ਸ਼ੁਰੂ ਹੋ ਚੁੱਕੀ ਹੈ, ਉਹ ਪਾਪ ਦਾ ਘੜਾ ਭਰ ਚੁੱਕਾ, ਮੇਰਾ ਸਮਾਂ ਨੇੜੇ ਆਉਣ ਪਹੁੰਚਿਆ, ਉਹਦੇ ਬਾਬਤ ਨਹੀਂ ਜਾਣਦਾ। ਕਹਿਣ ਲੱਗਾ ਹੁਣ ਗੁਰੂ ਜੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਨੇ, ਹੁਣ ਮੈਂ ਸੁੱਖ ਦੀ ਨੀਂਦ ਸੌਵਾਂਗਾ।
ਸਭ ਪੀਰਨ ਕੇ ਪਗ ਸਿਰ ਤਰੋ,
ਹੁਣ ਸਾਰੇ ਪੀਰ ਮਨਾਉਂਦਾ ਫਿਰਦਾ, ਕਹਿੰਦਾ ਮੈਂ ਸਾਰਿਆਂ ਪੀਰਾਂ ਦੇ ਜਾ ਕੇ ਉਹਨਾਂ ਦੇ ਕਦਮਾਂ ਦੇ ਵਿੱਚ ਆਪਣਾ ਸਿਰ ਰੱਖਾਂਗਾ।
ਕਰੀ ਮਦਦ ਮੇਰੀ ਬਲ ਲਾਏ,
ਬੜਾ ਬਲ ਲਾ ਕੇ ਬੜੇ ਤਾਕਤ ਦੇ ਨਾਲ ਪੀਰਾਂ ਨੇ ਮੇਰੀ ਮਦਦ ਕੀਤੀ ਹੈ।
ਟਿਮ ਕੈ ਮੂਰਖ ਅਧਿਕ ਮਨਾਏ,
ਇਸ ਪ੍ਰਕਾਰ ਦੇ ਨਾਲ ਕਹਿ ਕੇ ਮੂਰਖ ਚੰਦੋ ਪੀਰਾਂ ਨੂੰ ਮਨਾਉਂਦਾ ਫਿਰਦਾ ਹੈ।
ਇਸ ਪ੍ਰਕਾਰ ਦਿਨ ਕਿਤਕ ਬਿਤਾਏ,
ਇਸ ਪ੍ਰਕਾਰ ਦੇ ਨਾਲ ਕਈ ਦਿਨ ਦਾ ਸਮਾਂ ਚੰਦੋ ਨੇ ਬਤੀਤ ਕੀਤਾ ਪੀਰਾਂ ਦੇ ਉੱਤੇ ਸ਼ੀਰਨੀਆਂ ਵੰਡ ਕੇ। ਪੀਰਾਂ ਨੂੰ ਮਨਾਉਂਦਿਆਂ ਹੋਇਆਂ ਕਈ ਦਿਨ ਜਿਹੜੇ ਹਨ ਚੰਦੂ ਨੇ ਬਤੀਤ ਕੀਤੇ ਹਨ।
ਨੈ ਗੁਰ ਸਿਮਰਿਉ ਨਹੀਂ ਬੁਲਾਏ,
ਇਧਰੋਂ ਬਾਦਸ਼ਾਹ ਜਹਾਂਗੀਰ ਨੇ ਨਾ ਗੁਰੂ ਸਾਹਿਬ ਜੀ ਨੂੰ ਯਾਦ ਕੀਤਾ ਤੇ ਨਾ ਹੀ ਗੁਰੂ ਸਾਹਿਬ ਜੀ ਨੂੰ ਬੁਲਾਇਆ ਹੈ।
ਤਬ ਸਿੱਖਨ ਅਜ਼ਮਤ ਕੋ ਯਤਨ,
ਹੁਣ ਇਧਰੋਂ ਜਿਹੜਾ ਸਿੱਖਾਂ ਨੇ ਸਲਾਹ ਮਸ਼ਵਰਾ ਕੀਤਾ ਸੀ ਬਾਬਾ ਬੁੱਢਾ ਜੀ ਦੇ ਨਾਲ ਮਿਲ ਕੇ, ਉਹ ਹੁਣ ਜਿਹੜਾ ਯਤਨ ਹੈ ਅਜ਼ਮਤ ਵਿਖਾਉਣ ਦਾ ਉਹ ਯਤਨ ਕਰਨ ਲੱਗੇ।
ਕਰਤ ਪਏ ਸ਼ਤਰੂ ਕੋ ਹਤਨ,
ਸ਼ਤਰੂ ਦੁਸ਼ਮਣ ਨੂੰ ਮਾਰਨ ਦੇ ਲਈ, ਦੁਸ਼ਮਣ ਨੂੰ ਡਰ ਦੇਣ ਦੇ ਲਈ ਜਿਹੜਾ ਇਹ ਉਪਾਅ ਇਹ ਯਤਨ ਕਰਨ ਲੱਗੇ।
ਇਸ ਪ੍ਰਕਾਰ ਹੀ ਦਿਵਸ ਬਿਤਾਵਾ,
ਹੁਣ ਦਿੱਲੀ ਪਹੁੰਚ ਚੁੱਕੇ ਨੇ ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਦਿੱਲੀ ਪਹੁੰਚ ਕੇ ਦਿਨ ਦਾ ਸਮਾਂ ਸੀ, ਉਹ ਦਿਨ ਦਾ ਸਮਾਂ ਇਹਨਾਂ ਨੇ ਬਾਹਰ ਰਹਿ ਕੇ ਬਤੀਤ ਕੀਤਾ ਹੈ।
ਜਾਮਨ ਪਈ ਤਿਮਰ ਕੋ ਛਾਵਾ,
ਹੁਣ ਰਾਤ ਦਾ ਸਮਾਂ ਹੋਣ ਲੱਗਾ, ਚਾਰੇ ਪਾਸੇ ਹਨੇਰਾ ਜਿਹੜਾ ਸੀ ਉਹ ਛਾਣ ਲੱਗਾ।
ਲਿਓ ਪਿਰਾਣਾ ਜੇਠੇ ਸੰਗ,
ਭਾਈ ਪ੍ਰਾਣਾ ਜੀ ਨੇ ਭਾਈ ਜੇਠੇ ਨੂੰ ਆਪਣੇ ਨਾਲ ਲਿਆ।
ਦਾਰੁਨ ਬਨੇ ਕਿਹਰੀ ਅੰਗ,
ਸ਼ੇਰ ਦਾ ਰੂਪ ਇਹਨਾਂ ਨੇ ਧਾਰਨ ਕਰ ਲਿਆ ਦੋਵਾਂ ਨੇ, ਭਾਈ ਜੇਠਾ ਤੇ ਭਾਈ ਪ੍ਰਾਣਾ ਜੀ ਨੇ। ਜਦੋਂ ਵੇਖਿਆ ਹੁਣ ਰਾਤ ਹੋ ਗਈ, ਹਨੇਰਾ ਹੋ ਗਿਆ, ਹੁਣ ਇਹ ਸਮਾਂ ਰਾਤ ਦਾ ਵੇਖ ਕਰਕੇ ਦੋਵਾਂ ਨੇ ਜਿਹੜਾ ਹੈ ਉਹ ਭਿਆਨਕ ਸ਼ੇਰ ਦਾ ਰੂਪ ਧਾਰਨ ਕੀਤਾ ਹੈ।
ਆਗੇ ਦਿੱਲੀ ਪੁਰ ਮੈਂ ਸ਼ਾਓ,
ਉਧਰ ਹੁਣ ਦਿੱਲੀ ਦੇ ਵਿੱਚ ਬਾਦਸ਼ਾਹ ਜਹਾਂਗੀਰ,
ਬਿਕਮ ਵਿਸਾਲ ਦੁਰਗ ਕੇ ਮਾਓ,
ਜਿੱਥੇ ਇਹਦਾ ਕਿਲਾ ਸੀ, ਜਿਸ ਕਿਲੇ ਦੇ ਅੰਦਰ ਇਹਨੇ ਪ੍ਰਵੇਸ਼ ਕੀਤਾ ਹੋਇਆ ਸੀ, ਬੜਾ ਭਿਆਨਕ ਉਹਦਾ ਰਸਤਾ ਸੀ। ਬੜਾ ਭਰਮਾਉਣ ਵਾਲਾ, ਬੜਾ ਭੜਕਣਾ ਵਾਲਾ, ਵਿੰਦਾ ਟੇਢਾ ਉੱਚਾ ਨੀਵਾਂ ਉਹਦਾ ਰਸਤਾ ਸੀ। ਛੇਤੀ ਕੀਤਾ ਉੱਥੇ ਕੋਈ ਪਹੁੰਚ ਨਹੀਂ ਸਕਦਾ, ਜੇ ਕੋਈ ਚਲਾ ਜਾਏ ਵਾਪਸ ਨਹੀਂ ਸੀ ਆ ਸਕਦਾ। ਐਸਾ ਜਿਹੜਾ ਉਹ ਦਿੱਲੀ ਦੇ ਵਿੱਚ ਬਾਦਸ਼ਾਹ ਦਾ ਵਿਸ਼ਾਲ ਕਿਲਾ ਸੀ।
ਰੰਗ ਮਹਿਲ ਚਾਮੀ ਕਰਕੇ ਰਾ,
ਹੁਣ ਉਸ ਕਿਲੇ ਦੇ ਅੰਦਰ ਜਿੱਥੇ ਬਾਦਸ਼ਾਹ ਰੁਕਦਾ ਸੀ, ਜਹਾਂਗੀਰ ਜਿੱਥੇ ਠਹਿਰਦਾ ਸੀ, ਨਿਵਾਸ ਸੀ, ਉਹਦੇ ਅੰਦਰ ਇੱਕ ਸੋਨੇ ਦਾ ਜਿਹੜਾ ਸ਼ੀਸ਼ ਮਹਿਲ ਬਣਾਇਆ ਹੋਇਆ ਸੀ।
ਤਿਸੇ ਅੰਤਰ ਪਰੇ ਅੰਕ ਬਡੇਰਾ,
ਉਹ ਸੋਨੇ ਦੇ ਸ਼ੀਸ਼ ਮਹਿਲ ਦੇ ਅੰਦਰ ਇੱਕ ਬੜਾ ਸੋਹਣਾ ਸੁੰਦਰ ਵੱਡਾ ਜਿਹੜਾ ਪਲੰਘ ਸੀ ਉਹ ਡਾਇਆ ਹੋਇਆ ਸੀ।
ਚੌਂਦਿਸ਼ ਵਿਖੇ ਮਹਾ ਤਕਰਾਈ,
ਚਾਰੇ ਪਾਸਿਆਂ ਜਿੱਥੇ ਬਾਦਸ਼ਾਹ ਦਾ ਨਿਵਾਸ ਸੀ, ਜਿੱਥੇ ਬਾਦਸ਼ਾਹ ਠਹਿਰਦਾ ਸੀ, ਰੁਕਦਾ ਸੀ, ਉਹਦੇ ਚਾਰੇ ਪਾਸੇ ਬਹੁਤ ਵੱਡੇ ਤਕੜਾਏ ਕੀਤੇ ਫੌਜਾਂ ਲੱਗੀਆਂ ਹੋਈਆਂ ਸਨ।
ਜਾਗੇ ਨਰ ਨਾਰੀ ਸਮੁਦਾਈ,
ਜਿਹੜੇ ਉੱਥੇ ਪਹਿਰੇਦਾਰ ਸਨ ਡਿਊਟੀ ਦੇਣ ਵਾਲੇ, ਉਹ ਸਾਰੇ ਬੜੇ ਸੁਚੇਤ ਹੋ ਕੇ ਖੜੇ ਜਾਗ ਰਹੇ ਸਨ।
ਪੂਰਨ ਬੁਰਜਨ ਨੇੜੇ ਨੇੜੇ,
ਦਰਵਾਜੇ ਤੇ ਬੁਰਜੀਆਂ ਦੇ ਨੇੜੇ ਨੇੜੇ,
ਰਹੀ ਪਾਰੂ ਗਿਰਦ ਕਨੇਰੇ,
ਉਹਨਾਂ ਦੇ ਚਾਰ ਛਪੇਰੇ ਦਰਵਾਜਿਆਂ ਤੇ ਪਹਿਰੇਦਾਰ ਖੜੇ ਨੇ, ਜਿੱਥੇ ਬੁਰਜੀਆਂ ਨੇ ਉੱਥੇ ਪਹਿਰੇਦਾਰ ਖੜੇ ਨੇ, ਨੇੜੇ ਤੇੜੇ ਚਾਰੇ ਪਾਸੇ ਬਹੁਤ ਤਗੜਾ ਪਹਿਰਾ ਲੱਗਾ ਹੋਇਆ ਹੈ।
ਜਹਾਂਗੀਰ ਸੁਖ ਸੋ ਪਰ ਸੋਆ,
ਤੇ ਹੁਣ ਜਹਾਂਗੀਰ ਬਾਦਸ਼ਾਹ ਉਧਰ ਆਪਣੇ ਸੋਨੇ ਦੇ ਮਹਾਲ ਵਿੱਚ ਸੋਹਣੇ ਸੁੰਦਰ ਪਲੰਘ ਦੇ ਉੱਤੇ ਚਾਰੇ ਪਾਸੇ ਤਗੜਾ ਪਹਿਰਾ ਲਵਾ ਕੇ ਬੜੇ ਸੁੱਖ ਦੇ ਨਾਲ ਸੁੱਤਾ ਹੋਇਆ ਹੈ।
ਜਾਏ ਦੋ ਸਿੱਖਨ ਤਬ ਜੋਆ,
ਹੁਣ ਦੋਵਾਂ ਸਿੱਖਾਂ ਨੇ ਭਾਈ ਪ੍ਰਾਣਾ ਤੇ ਭਾਈ ਜੇਠਾ, ਜਿਨ੍ਹਾਂ ਨੇ ਸ਼ੇਰ ਦਾ ਰੂਪ ਧਾਰਨ ਕੀਤਾ, ਇਹਨਾਂ ਦੋਵਾਂ ਨੇ ਜਾ ਕੇ ਬਾਦਸ਼ਾਹ ਨੂੰ ਜਦੋਂ ਵੇਖਿਆ, ਬਾਦਸ਼ਾਹ ਬੜਾ ਸੁੱਖ ਦੇ ਨਾਲ ਸੌ ਰਿਹਾ ਹੈ।
ਨੈ ਕੋ ਦੇਖ ਸਕਿਓ ਜਬ ਗਏ,
ਜਦੋਂ ਭਾਈ ਪ੍ਰਾਣਾ ਤੇ ਭਾਈ ਜੇਠਾ ਜੀ ਸ਼ੇਰ ਦਾ ਰੂਪ ਧਾਰਨ ਕਰਕੇ ਉੱਥੋਂ ਲੰਘੇ, ਇਹਨਾਂ ਦੋਵਾਂ ਨੂੰ ਵੀ ਕੋਈ ਵੇਖ ਨਹੀਂ ਸਕਿਆ।
ਭੀਮ ਸ਼ੇਰ ਕੇ ਤਨ ਧਰ ਲਏ,
ਬੜੇ ਭਿਆਨਕ ਸ਼ੇਰ ਦਾ ਰੂਪ ਇਹਨਾਂ ਦੋਵਾਂ ਨੇ ਧਾਰਨ ਕਰ ਲਿਆ।
ਦੀਰਘ ਦਾਤ ਬਿਸਦ ਦਰਸਨ ਤੇ,
ਜਿਹਨੇ ਵੱਡੇ ਵੱਡੇ ਬੜੇ ਭਿਆਨਕ ਤਿੱਖੇ ਦੰਦ ਇਹਨਾਂ ਦੇ ਨਜ਼ਰ ਆਉਂਦੇ ਹਨ।
ਲਾਂਗੁਲ ਸਟਾ ਝਟਕ ਪਟਕਨ ਤੇ,
ਗਰਦਨ ਦੇ ਪੋਸ਼ ਦੇ ਜਿਹੜੇ ਵਾਲ ਨੇ ਉਹ ਪਟਕ ਪਟਕ ਕੇ ਜਿਹੜੇ ਝਟਕ ਝਟਕ ਕੇ ਜ਼ਮੀਨ ਤੇ ਸੁੱਟਦੇ ਹਨ।
ਤੀਖਨ ਨਖ ਅਰ ਆਂਖਨ ਲਾਲ,
ਹੁਣ ਇਹਨਾਂ ਦੇ ਬੜੇ ਤਿੱਖੇ ਨਹੁ, ਅੱਖਾਂ ਇਹਨਾਂ ਦੀਆਂ ਲਾਲ, ਐਸਾ ਭਿਆਨਕ ਸ਼ੇਰ ਦਾ ਰੂਪ ਬਣਾਇਆ ਹੈ।
ਬਦਨ ਪਸਾਰ ਵਿਸਾਲ ਕਰਾਲ,
ਤੇ ਮੂੰਹ ਜਿਹੜੇ ਇਹਨਾਂ ਨੇ ਬੜੇ ਬੜੇ ਚੌੜੇ ਕਰ ਲਏ, ਮਾਨੋ ਭਿਆਨਕ ਸ਼ੇਰ ਬੱਬਰ, ਸ਼ੇਰ ਦਾ ਜਿਵੇਂ ਮੂੰਹ ਬਹੁਤ ਵੱਡਾ ਹੁੰਦਾ ਹੈ, ਇਸ ਤਰ੍ਹਾਂ ਦੇ ਨਾਲ ਬੜੇ ਵੱਡੇ ਚੌੜੇ ਮੂੰਹ ਕਰ ਲਏ, ਤੇ ਬੜਾ ਜਿਹੜਾ ਵਿਕਰਾਲ ਜਿਹੜਾ ਉਹ ਰੂਪ ਇਹਨਾਂ ਨੇ ਬਣਾਇਆ ਹੈ।
ਆਧੀ ਰਾਤ ਸ਼ਾਹ ਟਿਗ ਗਏ,
ਅੱਧੀ ਰਾਤ ਦਾ ਸਮਾਂ ਹੋ ਗਿਆ, ਐਸਾ ਰੂਪ ਬਣਾ ਕੇ ਦੋਵੇਂ ਜਣੇ ਬਾਦਸ਼ਾਹ ਦੇ ਕੋਲ ਗਏ।
ਤਬੇ ਉਧਰ ਪਰ ਦੋਏ ਪਦ ਦਏ,
ਦੋਵਾਂ ਨੇ ਜਾ ਕੇ ਦੋ ਪੈਰ ਆਪਣੇ ਜਿਹੜੇ ਨੇ ਉਹ ਬਾਦਸ਼ਾਹ ਦੇ ਛਾਤੀ ਤੇ ਰੱਖ ਦਿੱਤੇ। ਬਾਦਸ਼ਾਹ ਜਿੱਥੇ ਆਪਣੇ ਮਹਿਲਾਂ ਦੇ ਵਿੱਚ ਪਲੰਘ ਤੇ ਬੜਾ ਸੁੱਖ ਦੇ ਨਾਲ ਸੁੱਤਾ, ਬੇਫਿਕਰੀ ਨੀਂਦ ਵਿੱਚ, ਹੁਣ ਦੋਵੇਂ ਉੱਥੇ ਪਹੁੰਚ ਕੇ ਦੋਵਾਂ ਨੇ ਇੱਕ ਇੱਕ ਆਪਣਾ ਪੈਰ, ਦੋਵੇਂ ਪੈਰ ਬਾਦਸ਼ਾਹ ਦੀ ਛਾਤੀ ਦੇ ਉੱਤੇ ਰੱਖ ਦਿੱਤੇ।
ਸ਼ਾਹ ਅਚਾਨਕ ਆਖ ਉਗਾਰੀ,
ਤੇ ਹੁਣ ਬਾਦਸ਼ਾਹ ਦੇ ਇੱਕਦਮ ਅਚਾਨਕ ਖੁੱਲੇ, ਕਿਉਂਕਿ ਬੜਾ ਬੇਫਿਕਰ ਹੋ ਕੇ ਸੁੱਖ ਦੀ ਨੀਂਦ ਵਿੱਚ ਸੁੱਤਾ ਹੋਇਆ ਸੀ, ਤੇ ਜਦੋਂ ਦੋਵਾਂ ਨੇ ਇੱਕ ਇੱਕ ਪੈਰ, ਦੋ ਪੈਰ ਆ ਉਹਦੀ ਛਾਤੀ ਤੇ ਰੱਖੇ, ਤੇ ਪੈਰ ਛਾਤੀ ਤੇ ਰੱਖਦਿਆਂ ਬਾਦਸ਼ਾਹ ਦੀ ਅੱਖ ਖੁੱਲੇ ਅੱਖ ਖੋਲ ਕੇ ਵੇਖਦਾ ਹੈ।
ਦੇਖ ਕੇ ਹੇਰੀ ਦਾਰੁਨ ਪਾਰੀ,
ਵੇਖਿਆ ਕਿ ਦੋ ਸ਼ੇਰ ਮੇਰੇ ਛਾਤੀ ਤੇ ਖੜੇ ਨੇ, ਤੇ ਦੋ ਸ਼ੇਰ ਵੇਖ ਕੇ ਬਾਦਸ਼ਾਹ ਬੜਾ ਡਰਿਆ।
ਹਾਏ ਹਾਏ ਡਰ ਧਾਰ ਉਚਾਰੇ,
ਬੜਾ ਡਰ ਧਾਰਨ ਕਰਕੇ ਕਹਿੰਦਾ ਹਾਏ ਹਾਏ ਸ਼ੇਰ ਆ ਗਏ, ਇਹੋ ਬੜਾ ਘਬਰਾਇਆ ਹੋਇਆ, ਬੜਾ ਡਰਦਾ ਹੋਇਆ ਜਿਹੜਾ ਜਹਾਂਗੀਰ ਬਾਦਸ਼ਾਹ ਉਹ ਕਹਿਣ ਲੱਗਾ, ਪੁਕਾਰਨ ਲੱਗਾ ਉੱਚੀ ਉੱਚੀ,
ਸਾੜ ਸਤੀ ਇਹ ਆਈ ਵਿਚਾਰੇ,
ਹੁਣ ਵਿਚਾਰਦਾ ਕਹਿੰਦਾ ਹੁਣ ਆਈ ਹੈ ਸਾੜ ਸਤੀ, ਇਹ ਸਾੜ ਸਤੀ ਤੋਂ ਪਹਿਲਾਂ ਮੈਂ ਬਚਿਆ ਰਿਹਾ, ਹੁਣ ਅਸਲ ਵਿੱਚ ਸਾੜ ਸਤੀ ਮੇਰੇ ਤੇ ਚੜ ਕੇ ਆਈ ਹੈ।
ਇਸ ਡਰ ਤੇ ਮੁਝ ਰੱਖ ਨਹੀਂ,
ਇਸੇ ਡਰ ਤੋਂ ਤਾਂ ਬਚਾਉਣ ਵਾਸਤੇ ਜਿਹੜੀ ਸਾੜ ਸਤੀ ਦਾ ਡਰ ਦਿੱਤਾ ਸੀ ਨਜੂਮੀ ਨੇ, ਕਹਿੰਦਾ ਪਹਿਲਾਂ ਦਾ ਸਮਾਂ ਠੀਕ ਲੰਘ ਗਿਆ, ਹੁਣ ਸਾੜ ਸਤੀ ਤਾਂ ਹੋਣ ਆਈ ਹੈ, ਇਸੇ ਡਰ ਤੋਂ ਬਚਾਉਣ ਦੇ ਵਾਸਤੇ
ਜਾਪ ਕਰਤ ਗੁਰ ਕਿਰਪਾ ਨਿਕੇਤ
ਕਿਰਪਾ ਦੇ ਘਰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਜਿਹੜਾ ਹੈ ਉਹ ਓਲਾ ਪਾਕ ਦਾ ਜਾਪ ਕਰਦੇ ਹਨ
ਇਮ ਉਰ ਸਿਮਰਤ ਡਰਿਓ ਬਿਲੰਦ
ਹੁਣ ਇਸ ਤਰ੍ਹਾਂ ਦੇ ਨਾਲ ਸਿਮਰਦਾ ਹੋਇਆ ਜਿਹੜਾ ਬੜਾ ਇਹ ਜਹਾਂਗੀਰ ਬਾਦਸ਼ਾਹ ਡਰਿਆ ਹੋਇਆ ਹੈ
ਉਚਰੇ ਨਾਮ ਸ਼੍ਰੀ ਹਰਗੋਬਿੰਦ
ਬੜਾ ਭੈਭੀਤ ਹੋਇਆ ਬੜਾ ਡਰਿਆ ਹੋਇਆ ਸਿਮਰਦਾ ਧੰਨ ਸ਼੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਯਾਦ ਕਰਦਾ ਹੇ ਧੰਨ ਸ਼੍ਰੀ ਹਰਗੋਬਿੰਦ ਜੀ ਇਉਂ ਸਤਿਗੁਰੂ ਪਾਤਸ਼ਾਹ ਜੀ ਦਾ ਨਾਮ ਲੈ ਕੇ ਯਾਦ ਕਰਦਾ ਹੈ
ਬਨੋ ਸਹਾਇਕ ਅਬ ਤੁਮ ਆਏ
ਸਤਿਗੁਰੂ ਪਾਤਸ਼ਾਹ ਜੀ ਤੁਹਾਡੇ ਬਿਨਾਂ ਮੈਨੂੰ ਕੋਈ ਨਹੀਂ ਬਚਾ ਸਕਦਾ ਸ਼ੇਰਾਂ ਨੇ ਮੈਨੂੰ ਘੇਰ ਲਿਆ ਮਾਰ ਦੇਣਗੇ ਹੁਣ ਮੈਨੂੰ ਤੁਹਾਡੇ ਬਿਨਾਂ ਨਹੀਂ ਕੋਈ ਬਚਾ ਸਕਦਾ ਮੇਰਾ ਸਹਾਇਕ ਬਣ ਸਕਦਾ ਕਿਰਪਾ ਕਰਕੇ ਮੈਨੂੰ ਇਹਨਾਂ ਦੇ ਕੋਲੋਂ ਬਚਾ ਲਵੋ
ਸ਼ੇਰਨ ਤੇ ਮੁਝ ਲਿਓ ਬਚਾਏ
ਪਾਤਸ਼ਾਹ ਬੜੇ ਭਿਆਨਕ ਸ਼ੇਰ ਨੇ ਦੋਵਾਂ ਸ਼ੇਰਾਂ ਨੇ ਮੈਨੂੰ ਸੁੱਤੇ ਨੂੰ ਪਾਇਆ ਦੱਬ ਲਿਆ ਆਓ ਕਿਰਪਾ ਕਰਕੇ ਇਹਨਾਂ ਸ਼ੇਰਾਂ ਦੇ ਕੋਲੋਂ ਮੈਨੂੰ ਬਚਾਉਣਾ ਕਰੋ
ਗੁਰ ਕੋ ਧਿਆਵਨ ਜਬ ਕੀ ਸ਼ਾਊ
ਤੇ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਯਾਦ ਕਰਦਾ ਸਿਮਰ ਦਾ ਧਿਆਨ ਧਰ ਕੇ ਸਤਿਗੁਰੂ ਪਾਤਸ਼ਾਹ ਜੀ ਦਾ
ਸ਼੍ਰੀ ਗੁਰੂ ਉੱਠੇ ਜਾਨ ਮਨ ਮਾਓ
ਤੇ ਹੁਣ ਅੰਤਰ ਜਾਮੇ ਸਤਿਗੁਰੂ ਪਾਤਸ਼ਾਹ ਜੀ ਨੇ ਦੀ ਬੇਨ ਤੇ ਸੁਣੀ ਕਿਉਂਕਿ ਮਨ ਕਰਕੇ ਸਿਮਰਿਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਯਾਦ ਕੀਤਾ
ਤਤ ਛਿਨ ਆਏ ਹਟਾਵਨ ਕੀਨੇ
ਤਤ ਛਿਨ ਆ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸ਼ੇਰਾਂ ਨੂੰ ਦੂਰ ਕੀਤਾ ਹੈ
ਦੋਨੋ ਦਿਸ਼ਨ ਦੂਰ ਕਰ ਦੀਨੇ
ਦੋਵੇਂ ਪਾਸਿਆਂ ਤੋਂ ਜਿਹੜੇ ਦੋਵੇਂ ਸ਼ੇਰ ਸਨ ਦੋਨਾਂ ਪਾਸਿਆਂ ਤੋਂ ਦੋਵਾਂ ਸ਼ੇਰਾਂ ਨੂੰ ਦੂਰ ਕਰ ਦਿੱਤਾ
ਬੌਰ ਪਸਾਰ ਤੁੰਡ ਕੋ ਆਏ
ਤੇ ਜਿਹੜਾ ਹੈ ਫਿਰ ਇਸ ਪ੍ਰਕਾਰ ਦੇ ਨਾਲ ਬੌਰ ਪਸਾਰ ਇੱਕ ਵਾਰੀ ਜਦੋਂ ਗੁਰੂ ਸਾਹਿਬ ਜੀ ਨੇ ਆ ਕੇ ਸ਼ੇਰ ਪਿੱਛੇ ਕਰ ਦਿੱਤੇ ਹੁਣ ਬਾਦਸ਼ਾਹ ਫਿਰ ਲੇਟਿਆ ਤੇ ਫਿਰ ਉਸੇ ਤਰ੍ਹਾਂ ਮੁੱਖ ਪਸਾਰ ਕੇ ਉਹ ਭਿਆਨਕ ਰੂਪ ਧਾਰਨ ਕਰਕੇ ਫਿਰ ਚੱਲ ਕੇ ਆਏ ਹਨ
ਭੀਮ ਆਕਾਰ ਕਰੇ ਦਰਸਾਏ
ਬੜਾ ਭਿਆਨਕ ਰੂਪ ਬਣਾਇਆ ਦੋਵਾਂ ਨੇ ਬੜੇ ਭਿਆਨਕ ਸ਼ੇਰ ਦਾ ਰੂਪ ਇਹਨਾਂ ਨੇ ਬਣਾਇਆ ਹੋਇਆ ਹੈ
ਗੁਰ ਸੋ ਡਰ ਤਰ ਕਹੀ ਬਚਾਵੋ
ਤੇ ਫਿਰ ਡਰਦਾ ਹੋਇਆ ਜਹਾਂਗੀਰ ਫਿਰ ਪੁਕਾਰਾ ਕਰਨ ਲੱਗਾ ਸਤਿਗੁਰੂ ਪਾਤਸ਼ਾਹ ਇਹ ਤਾਂ ਫਿਰ ਆ ਗਏ ਇਹਨਾਂ ਸ਼ੇਰਾਂ ਨੇ ਤਾਂ ਫਿਰ ਘੇਰ ਲਿਆ ਮੈਨੂੰ ਆ ਕੇ ਕਿਰਪਾ ਕਰੋ ਮੈਨੂੰ ਇਹਨਾਂ ਦੇ ਕੋਲੋਂ ਬਚਾਓ
ਇਨ ਦੋਇਨ ਕੋ ਦੂਰ ਹਟਾਓ
ਪਾਤਸ਼ਾਹ ਇਹਨਾਂ ਦੋਵਾਂ ਸ਼ੇਰਾਂ ਨੂੰ ਕਿਤੇ ਦੂਰ ਪਹੁੰਚਾ ਦਿਓ ਤੁਸੀਂ ਇਹਨਾਂ ਨੂੰ ਦੂਰ ਕੀਤਾ ਇਹ ਤਾਂ ਫਿਰ ਦੁਬਾਰਾ ਆ ਗਏ ਕਿਰਪਾ ਕਰੋ ਆ ਕੇ ਮੈਨੂੰ ਬਚਾ ਲਵੋ ਇਹਨਾਂ ਨੂੰ ਕਿਤੇ ਦੂਰ ਭੇਜਣਾ ਕਰੋ
ਤਬ ਗੁਰ ਧਰ ਕਰ ਦੋਹਿਨ ਰੁਮਾਲੋ
ਹੁਣ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਦੋਨਾਂ ਹਸਤ ਕਮਲਾਂ ਦੇ ਵਿੱਚ ਆਪਣੇ ਰੁਮਾਲ ਲਏ ਹਨ
ਦੋਏ ਸ਼ੇਰਨ ਦੀ ਬਦਨ ਬਿਸਾਲੋ
ਦੋਵਾਂ ਸ਼ੇਰਾਂ ਦੇ ਮੂੰਹ ਦੇ ਵਿੱਚ ਰੁਮਾਲ ਦੇ ਕੇ ਪਿੱਛੇ ਧੱਕ ਦਿੱਤਾ ਹੈ
ਕਰੇ ਹਟਾਵਨ ਦੂਰ ਸਿਧਾਰੇ
ਹੁਣ ਦੋਵਾਂ ਸ਼ੇਰਾਂ ਨੂੰ ਦੂਰ ਕਰਕੇ ਗੁਰੂ ਸਾਹਿਬ ਜੀ ਆਪ ਵੀ ਚਲੇ ਗਏ ਹਨ
ਨਰ ਮੁਖ ਕਰ ਤਿੰਨ ਬਾਕੀ ਉਚਾਰੇ
ਜਦੋਂ ਗੁਰੂ ਸਾਹਿਬ ਚਲੇ ਗਏ ਸ਼ੇਰਾਂ ਨੂੰ ਦੂਰ ਕਰਕੇ ਫਿਰ ਮਨੁੱਖੇ ਸਰੀਰਾਂ ਵਿੱਚ ਆ ਕੇ ਮਨੁੱਖਾਂ ਵਾਲਾ ਰੂਪ ਜਿਹੜਾ ਮੁੱਖ ਧਾਰਨ ਕਰਕੇ ਬੋਲੇ ਭਾਈ ਪ੍ਰਾਣਾ ਤੇ ਭਾਈ ਜੇਠਾ ਜੀ
ਸ਼੍ਰੀ ਗੁਰ ਨੇ ਅਬ ਤੋਏ ਬਚਾਇਓ
ਲੱਗੇ ਬਾਦਸ਼ਾਹ ਤੈਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਬਚਾ ਲਿਆ ਤੇਰੇ ਬਚਣ ਦਾ ਕੋਈ ਹੁਣ ਵਸੀਲਾ ਨਹੀਂ ਸੀ ਬਣਨਾ ਇਹ ਤਾਂ ਗੁਰੂ ਹਰਗੋਬਿੰਦ ਜੀ ਨੇ ਆ ਕੇ ਤੈਨੂੰ ਬਚਾ ਲਿਆ ਹੈ
ਸਮਝੋ ਮਹਿਮਾ ਨੇ ਬਿਸਰਾਇਓ
ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਮਹਿਮਾ ਨੂੰ ਜਾਣ ਲੈ ਬਾਦਸ਼ਾਹ ਉਹਨਾਂ ਨੂੰ ਸਿਮਰਤੀ ਵਿੱਚ ਰੱਖ ਉਹਨਾਂ ਨੂੰ ਭੁਲਾ ਨਾ ਇਹ ਤਾਂ ਉਹਨਾਂ ਨੇ ਆ ਕੇ ਤੇਰੀ ਰੱਖਿਆ ਕੀਤੀ ਹੈ
ਭਏ ਲੋਪ ਗੁਰ ਕੇ ਹਰ ਦੋ
ਇਸ ਪ੍ਰਕਾਰ ਦੇ ਨਾਲ ਇਹ ਕਹਿ ਕੇ ਗੁਰੂ ਸਾਹਿਬ ਵੀ ਇਹਨੂੰ ਬਚਾ ਕੇ ਅਲੋਪ ਹੋ ਗਏ ਤੇ ਇਹ ਜਿਹੜੇ ਦੋਵੇਂ ਸ਼ੇਰ ਸਨ ਇਹ ਵੀ ਅਲੋਪ ਹੋਏ ਹਨ
ਸੁਪਤੇ ਉਸ਼ਾਹਨਾ ਡਰ ਧਰ ਸੋ
ਹੁਣ ਬਾਦਸ਼ਾਹ ਨੂੰ ਨੀਂਦ ਕਿੱਥੇ ਆਵੇ ਬਾਦਸ਼ਾਹ ਬੜਾ ਡਰਿਆ ਬੜਾ ਘਬਰਾਇਆ ਹੁਣ ਇਹਦੀ ਨੀਂਦ ਕਿਤੇ ਚੱਲ ਗਈ ਉਹਨੂੰ ਇਹ ਸਾਰੀ ਰਾਤ ਸੁੱਤਾ ਨਹੀਂ
ਜਾਗ ਜਾਮਨੀ ਜਾਮ ਗੁਜ਼ਾਰੀ
ਇੱਕ ਪਹਿਰ ਜਿਹੜੇ ਰਾਤ ਨੇ ਜਾਗ ਕਰਕੇ ਉਹ ਬਤੀਤ ਕੀਤੀ ਹੈ
ਭਈ ਪ੍ਰਭਾਤ ਸਿਮਰ ਗਤ ਸਾਰੀ
ਹੁਣ ਸਵੇਰ ਹੋਈ ਸਵੇਰੇ ਹੁਣ ਜਿਹੜਾ ਕੁਛ ਇਹਦੇ ਨਾਲ ਰਾਤ ਵਾਪਰਿਆ ਉਹਨੂੰ ਚੇਤੇ ਕਰਦਾ ਯਾਦ ਕਰਦਾ ਵੀ ਇਹ ਕਿਵੇਂ ਹੋਇਆ ਇੰਨਾ ਭਿਆਨਕ ਸ਼ੇਰ ਮੈਨੂੰ ਆ ਕੇ ਦੱਬ ਲਿਆ ਚਾਰੇ ਪਾਸੇ ਪਹਿਰਾ ਲੱਗਾ ਉਹ ਸਾਰੇ ਰਾਤ ਵਾਲੇ ਪ੍ਰਸੰਗ ਨੂੰ ਕਹਾਣੀ ਨੂੰ ਯਾਦ ਕਰਦਾ ਤੇ ਯਾਦ ਕਰਕੇ ਬੜਾ ਡਰਿਆ ਬੜਾ ਭੈ ਭੀਤ ਹੋਇਆ ਕਿਵੇਂ ਨਜੂਮੀਆਂ ਨੂੰ ਬੁਲਾ ਕੇ ਉਹਨਾਂ ਦੇ ਕੋਲੋਂ ਪੁੱਛਦਾ ਆਪਣੇ ਡਰ ਦਾ ਕਾਰਨ। ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ।